آپ اسی کی لوکیشن ملے گی ایئرپورٹ اینڈ سینٹر فوڈ انٹرسیکشن پہ نوبل فریش فوڈ
ٹرک سروسنگ کھیتر وچ اونٹاریو دا موہری نا کوئک ٹرک لیوب تسی ایک ٹرک چلاونے جا فلیٹ ہے گی جے تو ہاڈا ٹائم ویلیو رکھدا اپوائنٹمنٹ بھی لوڑ نہیں فرسٹ کم فرسٹ سرفڈ سٹیٹ آف دی آرٹ فیسلٹی ٹرینڈ ٹیکنیشنز راہی بیسٹ ہائی گریڈ آئلز فلٹرز انجن دی جان وداوندے ہور کی چاہیدا تین لوکیشناں تو تہاڈی سیوا کر دے کیو ٹی ایل ایگزٹ 268 ہائی وے 401 کیمبرج ایگزٹ 579 ہائی وے 401 ناپنی ایگزٹ 5 کیو ای ڈبلیو فورٹ ایئری سروس اور کوالٹی وچ سب تو پرمکھ نا کیو ٹی ایل 519-622-0660 جو آوے سو راضی جاوے
اینڈ سویٹ فیکٹری جتھے پاجی دیاں ساری آئٹماں $4.75 پر پاؤنڈ تو شروع نے بیسن برفی پستا برفی رس گلے گلاب جامنا $4.99 پر پاؤنڈ تواڈے اینے سالاں دے بھروسے اتے وشواس کارن اسی لے کے آئے کسٹمرز اپریسیشن سیل 2026 100% کینیڈین میڈ ٹاپ کوالٹی سویٹس ہن تین لوکیشنز تو سرو کردے نے 2 ان برمٹن 1850 ایلبن روڈ ایٹوبیکو ودھیرے جانکاری لئی کال کرو 416-213-1165 تے 416-213-1165
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ GTA ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ GTA ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-6003 905-903-6003 ਜਸਕਰਨ ਸਿੰਘ ਕਾਲੋਂ
اپلائنس جنکشن جے تسی فریج سٹوب واشر ڈرائر یا پھر بلٹ ان کچن لینی ہے یا پھر چھوٹے تو چھوٹا تے وڈے تو وڈا ٹی وی سستے پا لینا چاہتے ہو تاں اپلائنس جنکشن تے پہنچو ٹو لوکیشن ٹو سرو یو وی کلارک بولیوارڈ ایئرپورٹ دے کلارک دے لاگے تے دوجی لوکیشن 30 ریور مونٹ روڈ یونٹ 2C دے وچ 905-450-0054 905-450-0054 اپلائنس جنکشن ہر قیمت نوں بیٹ کرن گے
ریئل اسٹیٹ دی کوئی بھی ٹرانزیکشن کرن واسطے ایک چنگی لا فرم دا تھوڑے نال ہونا بہت ضروری ہے آسرا لائرز دے امندیپ کپلا ہوری جنہاں دا ایک لمبا تجربہ ہے تسی کسی بھی طرح دی ریئل اسٹیٹ ٹرانزیکشن کرنی چاہندے ہو تاں آسرا لائرز دے امندیپ کپلا ہوراں نال سمپرک کرو 905-456-2020 905-456-2020 امندیپ کپلا
جے تسی بھارت پاکستان یا دنیا دے کسی بھی حصے واسطے اڑان بھرنی چاہندے ہو تاں جہاز دیاں سستیاں ٹکٹاں تے عمدہ سروس لئی کٹاریا ٹور اینڈ ٹریول دنیا دے ہر حصے واسطے ویکیشن پیکجز بڑے سستے بھا لے سکدے ہو بھارت دیاں کسی بھی ہور ملک دا ویزا لگوانا ہے یا پھر تسی اپنا پاسپورٹ اپلائی کرنا ہے سارا پیپر ورک دے تہاڈی مدد کرن گے ٹو لوکیشن ٹو سرو یو 2883 ڈیری روڈ مالٹن دے وچ یا پھر 4550 ایبنیزر روڈ برمپٹن دے وچ کٹاریا ٹور اینڈ ٹریول جانکاری لئی 905-678-1200 کٹاریا ٹور اینڈ ٹریول
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵੇਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000, 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RiseCPALLP.ca।
ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ। ਆ ਜ਼ਰੂਰ ਤਾਂ ਛੱਡੋ ਹੋ ਗਏ ਸੁਪਨੇ ਵੀ ਪੂਰੇ, ਤਾਂ ਵੀ ਆਖਦੇ ਰਹਿੰਦੇ ਕੇ ਲੇਖ ਹੀ ਖਰਾਬ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ। ਜਦੋਂ ਸਿੱਖ ਲਿਆ ਹਰ ਪਲ ਮਾਨਣਾ, ਉਦੋਂ ਹੀ ਨਿੱਕੇ ਮੋਟੇ ਦੁੱਖਾਂ ਨੂੰ ਵੀ ਆਜੂ ਟਾਲਣਾ, ਉਦੋਂ ਹੀ ਜਦੋਂ ਸਿੱਖ ਲਿਆ ਹਰ ਪਲ ਮਾਨਣਾ, ਉਦੋਂ ਹੀ ਨਿੱਕੇ ਮੋਟੇ ਦੁੱਖਾਂ ਨੂੰ ਵੀ ਆਜੂ ਟਾਲਣਾ, ਉਦੋਂ ਹੀ ਜਦੋਂ ਆਪ ਲਾ ਕੇ ਜ਼ੋਰ ਕੀਤਾ ਚਾਨਣਾ, ਉਦੋਂ ਹੀ ਪਤਾ ਲੱਗੂ ਸਾਡੇ ਲਈ ਜੋ ਕੀਤਾ ਆਪ ਤਾਪ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ। ਹਾਲੇ ਜ਼ਿੰਦਗੀ ਨੇ ਕਾਫੀ ਸਾਰੇ ਸਬਕ ਸਿਖਾਉਣੇ, ਹਾਲੇ ਚਾਬੀਆਂ ਗਵਾਉਣੀਆਂ ਤੇ ਤਾਲੇ ਚਮਕਾਉਣੇ। ਹਾਲੇ ਜ਼ਿੰਦਗੀ ਨੇ ਕਾਫੀ ਸਾਰੇ ਸਬਕ ਸਿਖਾਉਣੇ, ਹਾਲੇ ਚਾਬੀਆਂ ਗਵਾਉਣੀਆਂ ਤੇ ਤਾਲੇ ਚਮਕਾਉਣੇ। ਫੇਰ ਪਿਛਲੀਆਂ ਬਾਰੀਆਂ ਚੋਂ ਦਾਖਲੇ ਕਰਾਉਣੇ, ਇਹੋ ਸਾਰੇ ਹੀ ਤਮਾਸ਼ੇ ਬੜੇ ਲਾਜਵਾਬ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ। ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲਾ, ਹੋਇਆ ਦੇਰ ਨਾ ਤਾਂ ਥੋੜਾ ਪਰੇਸ਼ਾਨ ਹੋਣ ਵਾਲਾ। ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲਾ, ਹੋਇਆ ਦੇਰ ਨਾ ਤਾਂ ਥੋੜਾ ਪਰੇਸ਼ਾਨ ਹੋਣ ਵਾਲਾ। ਤਕਦੀਰਾਂ ਨਾਲ ਜੰਗ ਕਮਸਾਨ ਹੋਣ ਵਾਲਾ, ਐਸੇ ਆਲਮ ਵੀ ਅੱਗੇ ਬੜੇ ਬੇਹਿਸਾਬ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ। ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨਹੀਂ ਹੁੰਦੇ, ਜਦੋਂ ਪਤਾ ਲੱਗ ਜਾਂਦਾ ਉਦੋਂ ਪਾਪ ਵੀ ਨਹੀਂ ਹੁੰਦੇ। ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨਹੀਂ ਹੁੰਦੇ, ਜਦੋਂ ਪਤਾ ਲੱਗ ਜਾਂਦਾ ਉਦੋਂ ਪਾਪ ਵੀ ਨਹੀਂ ਹੁੰਦੇ। ਜਿਹੜੇ ਕੰਮ ਰੱਬ ਕੋਲੋਂ ਕਹਿੰਦੇ ਆਪ ਵੀ ਨਹੀਂ ਹੁੰਦੇ, ਉਹੀ ਕਰਨੇ ਹੁੰਦੇ ਨੇ ਬਾਂਸੁਰੀ ਰਬਾਬ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ। ਕਿਤੇ ਬੇੜੀਆਂ ਪਚਾਵੋ ਕਿਤੇ ਪੁਲ ਬਣਵਾਈਏ ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਕ ਵਰਤਾਈਏ ਕਿਤੇ ਬੇੜੀਆਂ ਪਚਾਵੋ ਕਿਤੇ ਪੁਲ ਬਣਵਾਈਏ ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਕ ਵਰਤਾਈਏ ਸਰਤਾਜ ਸਿਆਂ ਓ ਸਰਤਾਜ ਸਿਆਂ ਗੀਤ ਸਾਂਝ ਪਾਉਣ ਵਾਲਾ ਗਾਈਏ ਓਏ ਸਕੂਨ ਦੇਣ ਵਾਲੇ ਇਹੀ ਤਾਂ ਸਵਾਬ ਖੁਸ਼ ਬੰਦਿਆਂ ਨੂੰ ਕਾਲੇ ਤੂੰ ਤਾਂ ਮਿਲਿਆ ਹੀ ਨਹੀਂ ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ ਆ ਜ਼ਰੂਰ ਤਾਂ ਛੱਡੋ ਹੋਗੇ ਸੁਪਨੇ ਵੀ ਪੂਰੇ ਤਾਂ ਵੀ ਆਖਦੇ ਰਹਿੰਦੇ ਕੇ ਲੇਖ ਹੀ ਖਰਾਬ ਨੇ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ
Tire Center to cars and truck free brand new ya old tires le sakde ho BF Godrej Hemcock Firestone Chinese Tires mil de ne 24 into 7 road service available HK Tire Center 6191 Atlantic Drive Mississauga call karo Bhuta Chahalu 647-295-4600 Jabalpur 6 Santali 295-4600 HK Tire Center
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲਾਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਉਮੀਦ ਕਰਦਾ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ ਪੂਰੇ ਚੰਗੇ ਤਰੀਕੇ ਦੇ ਨਾਲ ਚੰਗੀ ਗੱਲ ਆ ਜੀ ਖੁਸ਼ ਰਹਿਣਾ ਪ੍ਰੋਬਲਮ ਦੇ ਵਿੱਚ ਹੁੰਦੇ ਹੋਏ ਵੀ ਖੁਸ਼ ਰਹਿਣਾ ਇਹ ਕਿਸੇ ਦੇ ਹਿੱਸੇ ਆਉਂਦਾ ਕਈ ਬੰਦੇ ਤਾਂ ਪ੍ਰੋਬਲਮ ਤੋਂ ਘਬਰਾ ਜਾਂਦੇ ਨੇ ਕਈ ਪ੍ਰੋਬਲਮ ਦੇ ਆਉਣ ਤੋਂ ਪਹਿਲਾਂ ਹੀ ਡਰ ਜਾਂਦੇ ਨੇ ਕਈ ਪ੍ਰੋਬਲਮ ਬਾਰੇ ਸੋਚ ਕੇ ਹੀ ਡਰ ਜਾਂਦੇ ਨੇ ਕਈ ਬੰਦੇ ਸੋਚਦੇ ਹੀ ਪ੍ਰੋਬਲਮ ਬਾਰੇ ਨੇ ਹੋਰ ਕੋਈ ਸੋਚਦਾ ਹੀ ਨਹੀਂ ਜੇ ਆਹ ਹੋ ਗਿਆ ਜੇ ਉਹ ਹੋ ਗਿਆ ਜੇ ਆਹ ਨਾ ਹੁੰਦਾ ਤਾਂ ਆਹ ਹੋ ਜਾਣਾ ਸੀ ਹੈ ਜੀ ਐਂ ਨਾ ਹੁੰਦਾ ਤਾਂ ਐਂ ਹੋ ਜਾਣਾ ਸੀ ਹੈਨਾ ਸਾਰਾ ਦਿਨ ਕਈ ਬੰਦੇ ਇਹੀ ਸੋਚਦੇ ਰਹਿੰਦੇ ਨੇ ਚੰਗੀ ਭਲੀ ਸੋਹਣੀ ਜ਼ਿੰਦਗੀ ਜਿਉਂਦੇ ਆ ਵੀ ਜੇ ਪ੍ਰੋਬਲਮ ਆ ਗਈ ਤਾਂ ਫਿਰ ਕੀ ਹੋਊਗਾ ਹੈਨਾ ਇਹ ਮਾਇੰਡ ਸੈੱਟ ਹੁੰਦਾ ਦੋਸਤੋ ਮਾਇੰਡ ਸੈੱਟ ਮਨੋਦਸ਼ਾ ਮਨ ਦੀ ਹਾਲਤ ਜੇ ਜੇ ਅਸੀਂ ਸੋਚਦੇ ਹਾਂ ਫਿਰ ਸਾਡਾ ਮਨ ਆ ਉਹ ਘੁੰਮਣ ਘੇਰੀ ਚ ਪਿਆ ਰਹਿੰਦਾ ਸਰੀਰ ਦਾ ਭਾਰ ਵਾਹਵਾ ਹੁੰਦਾ ਵੈਸੇ ਚੰਗੇ ਮਤਲਬ ਜਿਹੜਾ ਹੈਲਦੀ ਇਨਸਾਨ ਆ 80-90 ਕਿਲੋ 100 ਚਲੋ ਕਈ ਤਾਂ ਡੇਢ ਡੇਢ ਦੋ ਦੋ ਕੁਇੰਟਲ ਦੇ ਨੇ ਉਹਨਾਂ ਦੀ ਗੱਲ ਵੱਖਰੀ ਆ ਪਰ ਮਨ ਦੇਖ ਲਓ ਮਨ ਦੀ ਕਹਿੰਦੇ ਥਾਂ ਹੀ ਹੈ ਨੀ ਹੈਨਾ ਪਰ ਮਨ ਦੇ ਭਾਰ ਦੇ ਥੱਲੇ ਕੁਇੰਟਲ ਡੇਢ ਕੁਇੰਟਲ ਦਾ ਜਿਹੜਾ ਸਰੀਰ ਆ ਉਹ ਜਵਾਬ ਦੇ ਜਾਂਦਾ ਕਹਿੰਦਾ ਮਨਾ ਹਾਏ ਹਾਏ ਕੀ ਕਰੀਏ ਮਨ ਦੀ ਸੋਚ ਦਾ ਸਟ੍ਰੈਸ ਨੇ ਦੱਬੇ ਪਏ ਆ ਅੱਜ ਕੱਲ ਤਾਂ ਨਾਲੇ ਸਟ੍ਰੈਸ ਆ ਜਿਹੜਾ ਉਹ ਹਰੇਕ ਬੰਦੇ ਨੂੰ ਹੀ ਆ ਕਹਿੰਦੇ ਬੱਚਿਆਂ ਨੂੰ ਵੀ ਸਟ੍ਰੈਸ ਹੋਣ ਲੱਗ ਗਿਆ ਹੈਨਾ ਆ ਛੋਟਾ ਜਿਹਾ ਬੱਚਾ ਜਿਹੜਾ ਬੋਲਦਾ ਨੀ ਹੈਗਾ ਉਹਨੂੰ ਕਦੇ ਫੋਨ ਫੜਾਇਓ ਤੁਸੀਂ ਫੜਾਉਂਦੇ ਹੀ ਆ ਲੋਕ ਹੈਨਾ ਨਹੀਂ ਫੜਾਉਣੇ ਚਾਹੀਦੇ ਉਹ ਤਾਂ ਫੋਨ ਫਿਰ ਖੋਲਿਓ ਦੇਖਿਓ ਉਹਨੂੰ ਸਟ੍ਰੈਸ ਹੁੰਦਾ ਹੈਨਾ ਬੋਲ ਨੀ ਸਕਦਾ ਹੁੰਦਾ ਫਿਰ ਵੀ ਸਟ੍ਰੈਸ ਹੋ ਜਾਂਦਾ ਉਹਨੂੰ ਇਹ ਹਾਲਾਤ ਆ ਜੀ ਸਾਡੇ ਸਮਾਜ ਦੇ ਇਸ ਕਰਕੇ ਕਹਿੰਦੇ ਪ੍ਰੋਬਲਮ ਬਾਰੇ ਬਾਹਲਾ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਪ੍ਰੋਬਲਮ ਚ ਪੈ ਕੇ ਹੀ ਦੇਖ ਲਿਆ ਜਾਵੇ ਤਾਂ ਚੰਗੀ ਗੱਲ ਆ ਕਹਿੰਦੇ ਆ ਜਿਹੜੀਆਂ ਕੌਮਾਂ ਜਿਹੜੇ ਲੋਕ ਜਿਹੜੇ ਬੱਚੇ ਪ੍ਰੋਬਲਮ ਚ ਪੈਂਦੇ ਨੇ ਤੇ ਉਹ ਆਪੇ ਹੀ ਸਿੱਖ ਜਾਂਦੇ ਨੇ ਵੀ ਪ੍ਰੋਬਲਮ ਦੇ ਵਿੱਚੋਂ ਨਿਕਲਣਾ ਕਿਵੇਂ ਆ ਜਿਹੜੇ ਪ੍ਰੋਬਲਮ ਚ ਪੈਂਦੇ ਨੇ ਉਹਨਾਂ ਨੂੰ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਲੱਗਦੀ ਆ ਉਹਨਾਂ ਨੂੰ ਐਂ ਲੱਗਦੀ ਆ ਲੱਗਦਾ ਵੀ ਸਾਰੀ ਦੁਨੀਆਂ ਨਾਲ ਪ੍ਰੋਬਲਮ ਦੇ ਵਿੱਚ ਫਸੀ ਹੋਈ ਆ ਵੀ ਪ੍ਰੋਬਲਮ ਪਤਾ ਨੀ ਕਿੱਡੀ ਕੁ ਵੱਡੀ ਪ੍ਰੋਬਲਮ ਆ ਹੈਨਾ ਐਡੀ ਵੱਡੀ ਪ੍ਰੋਬਲਮ ਆ ਕਹਿੰਦੇ ਹੈਨਾ ਪਤਾ ਨੀ ਪਹਾੜ ਆ ਐਡਾ ਪਹਾੜ ਤਾਂ ਕਹਿੰਦੇ ਹਨੂੰਮਾਨ ਨੇ ਨੀ ਚੱਕਿਆ ਹੋਣਾ ਜਿੱਡੀਆਂ ਪ੍ਰੋਬਲਮ ਆਪਾਂ ਨਾ ਆਪਣੇ ਸਿਰ ਦੇ ਵਿੱਚ ਚੱਕੀ ਫਿਰਦੇ ਆ ਜ਼ਿੰਦਗੀ ਨੂੰ ਈਜ਼ੀ ਮੂਡ ਦੇ ਵਿੱਚ ਹੈ ਨਾ ਨਹੀਂ ਜਿਉਣ ਦੀ ਕੋਸ਼ਿਸ਼ ਕਰਦੇ। ਪ੍ਰੋਬਲਮ ਐਡੀ ਵੱਡੀ ਪ੍ਰੋਬਲਮ ਨਹੀਂ ਹੁੰਦੀ ਕਿ ਜਿੱਡੀ ਵੱਡੀ ਆਪਾਂ ਬਣਾ ਲੈਂਦੇ ਹਾਂ, ਹੈ ਨਾ। ਆਲੇ ਦੁਆਲੇ ਦੇਖੀਏ ਦੋਸਤੋ, ਬਹੁਤ ਸਾਰੀਆਂ ਪ੍ਰੋਬਲਮ ਆਪਾਂ ਆਪ ਸਹੇੜੀਆਂ ਹੁੰਦੀਆਂ ਨੇ। ਗੱਲ ਉਹੀ ਆ ਬਈ ਜਦੋਂ ਛੋਟੇ ਹੁੰਦੇ ਆਪਾਂ, ਪਤਾ ਨਹੀਂ ਤਾਂ ਆਪਣਾ ਉਹ ਥੋੜਾ ਜਿਹਾ ਫਰਕ ਆ ਈਸਟਰਨ ਤੇ ਵੈਸਟਰਨ ਕਲਚਰ ਚ। ਈਸਟਰਨ ਕਲਚਰ ਦੇ ਵਿੱਚ ਥੋੜੇ ਜੇ ਬੱਚੇ ਵੀ ਲੋਕ ਵੀ ਥੋੜੇ ਜੇ ਬੇਪਰਵਾਹ ਜੇ ਹੁੰਦੇ ਨੇ, ਉਹਨਾਂ ਨੂੰ ਪਤਾ ਵੀ ਆਪਣੀ ਜ਼ਿੰਦਗੀ ਨਾ ਇੱਥੇ ਆ ਹੀ ਰਹਿਣੀ ਆ, ਇਸ ਕਰਕੇ ਉਹ ਨਾ ਚਾਹੁੰਦੇ ਹੋਏ ਵੀ ਉਹਦਾ ਆਨੰਦ ਲੈਂਦੇ ਨੇ। ਉਹ ਕਹਿੰਦੇ ਕੋਈ ਗੱਲ ਨੀ, ਜਿਹੋ ਜਿਹੇ ਹੈਗੇ ਠੀਕ ਆ, ਸਵੇਰ ਦੀ ਰੋਟੀ ਮਿਲ ਗਈ, ਸ਼ਾਮ ਨੂੰ ਫਿਰ ਜਾਣੀ ਆ, ਕੋਈ ਗੱਲ ਨੀ, ਹੈ ਨਾ। ਘਰ ਆ ਜਿਹੜੇ ਉਹ ਫਿਰ ਤੁਹਾਨੂੰ ਪਤਾ ਐਨਸੈਸਟਰਲ ਹੋਮਸ ਹੁੰਦੇ ਆ, ਕੋਈ ਫਿਕਰ ਨੀ, ਕਿਸ਼ਤ ਦਾ ਫਿਕਰ ਨੀ, ਆਰਾਮ ਨਾਲ ਢੋਲੇ ਦੀਆਂ ਲਾਉਂਦੇ ਆ ਕਹਿੰਦੇ। ਇਸੇ ਕਰਕੇ ਕਹਿਣਾ ਨੀ ਚਾਹੀਦਾ ਮੈਨੂੰ, ਵੈਸੇ ਅਪ੍ਰੈਲ ਦਾ ਮਹੀਨਾ ਚੱਲਦਾ, ਨਸ਼ਾ ਫਰੀ ਆ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਜਾਂਦੇ, ਕਹਿੰਦੇ ਫਿਕਰ ਨੀ, ਪਾਕਾ ਨੀ, ਸ਼ਾਮ ਨੂੰ ਪੈਗ ਦਾ ਸਾਰਾ ਨਹੀਂ ਲਾ ਲੈਣਾ, ਹੈ ਨਾ, ਪਤਾ ਨਾ ਤੁਹਾਨੂੰ। ਇਸ ਕਰਕੇ ਲੋਕ ਚਿੰਤਾ ਦੇ ਵਿੱਚ ਘੱਟ ਨੇ। ਖੈਰ ਹੁਣ ਉੱਥੇ ਵੀ ਮਾਨਸਿਕ ਪ੍ਰੋਬਲਮਸ ਆਉਣ ਲੱਗ ਗਈਆਂ ਨੇ ਜ਼ਿਆਦਾ, ਪਰ ਸਾਡੀਆਂ ਜਿਹੜੀਆਂ ਇੱਥੇ ਦੀਆਂ ਪ੍ਰੋਬਲਮਸ ਨੇ ਉਹ ਜ਼ਿਆਦਾ ਆਰਥਿਕਤਾ ਨਾਲ ਸੰਬੰਧਿਤ ਨੇ। ਇਸ ਕਰਕੇ ਮੈਂ ਗੱਲਬਾਤ ਤੇ ਤੋਰ ਰਿਹਾ, ਕਦੇ ਇਸ ਮਸਲੇ ਤੇ ਗੱਲ ਨਾ ਕੀਤੀ ਨੀ, ਕਦੇ ਸਾਲ ਛੇ ਮਹੀਨੇ ਬਾਅਦ ਪਹਿਲਾਂ ਭਾਵੇਂ ਕੀਤੀ ਹੋਵੇ। ਸਿਹਤ ਬਾਰੇ ਗੱਲ ਕਰਦੇ ਹਾਂ ਆਪਾਂ, ਸਮਾਜ ਬਾਰੇ ਗੱਲ ਕਰਦੇ ਹਾਂ, ਜ਼ਿੰਦਗੀ ਨੂੰ ਸੋਹਣਾ ਬਣਾਉਣ ਬਾਰੇ ਗੱਲ ਕਰਦੇ ਰਹਿੰਦੇ ਹਾਂ, ਪਰ ਆਪਾਂ ਜਿਹੜੀ ਓਵਰਆਲ ਸਾਡੀ ਜਿਹੜੀ ਫਾਈਨੈਂਸ਼ੀਅਲ ਹੈਲਥ ਆ, ਵਿਸ਼ਾ ਵੈਸੇ ਇਹ ਕੁਝ ਇਸ ਤਰ੍ਹਾਂ ਦਾ ਵੀ, ਇਹਦੇ ਤੇ ਜਿਹੜੇ ਫਾਈਨੈਂਸ਼ੀਅਲ ਐਕਸਪਰਟ ਨੇ, ਫਾਈਨੈਂਸ਼ੀਅਲ ਮਾਹਰ ਨੇ, ਉਹ ਜ਼ਿਆਦਾ ਗੱਲ ਕਰ ਸਕਦੇ ਹੁੰਦੇ ਨੇ, ਪਰ ਸੱਚਾਈ ਇਹ ਹੈ ਵੀ ਫਾਈਨੈਂਸ਼ੀਅਲ ਮਾਹਰ ਨੇ ਜਿਹੜੇ ਉਹ ਗੱਲ ਕਰਦੇ ਕਰਦੇ ਫਿਰ ਆਪਦੀ ਗੱਲ ਆ ਜਿਹੜੀ ਫਾਈਨੈਂਸ਼ੀਅਲ ਪ੍ਰੋਡਕਟਸ ਵੇਚਣ ਵਾਲੇ ਪਾਸੇ ਤੁਰ ਪੈਂਦੇ ਨੇ। ਇਹ ਮਤਲਬ ਇਹ ਸੁਭਾਅਕ ਹੀ ਹੁੰਦਾ। ਹੁਣ ਜੇ ਤੁਸੀਂ ਗੱਲ ਕਰੋਗੇ ਰੀਅਲ ਸਟੇਟ ਵਾਲੇ ਬੰਦੇ ਨਾਲ, ਤਾਂ ਉਹਨੇ ਆਪਣੇ ਦਾਇਰੇ ਚ ਆਪਣੇ ਪਲੇਟਫਾਰਮ ਤੇ ਰਹਿ ਕੇ ਗੱਲ ਕਰਨੀ ਹੈ ਨਾ, ਹੈ ਨਾ, ਉਹਨੇ ਫਿਰ ਪ੍ਰੋਪਰਟੀ ਦੀ ਗੱਲ ਹੀ ਕਰਨੀ ਹੈ ਨਾ। ਤੇ ਇਸ ਕਰਕੇ ਆਪਾਂ ਨਾ ਮਤਲਬ ਕਹਿ ਲੋ ਜੀ ਇੰਡੀਪੈਂਡੈਂਟ ਜੇ ਹੋ ਕੇ ਫਾਈਨੈਂਸ਼ੀਅਲ ਹੈਲਥ ਬਾਰੇ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਇੱਕ ਦੋ ਦੋਸਤਾਂ ਨਾਲ ਗੱਲ ਵੀ ਕੀਤੀ ਸੀ, ਮੈਂ ਕਿਹਾ ਵੀ ਇਸ ਮਸਲੇ ਦੇ ਉੱਤੇ ਨਾ ਤੁਸੀਂ ਗੱਲ ਕਰ ਸਕਦੇ ਹੋ ਵਧੀਆ, ਹੈ ਨਾ। ਚਲੋ ਫਾਈਨੈਂਸ਼ੀਅਲ ਐਕਸਪਰਟ ਵੀ ਆ, ਜੋ ਕੋਈ ਹੁਣ ਵੀ ਸੁਣਦਾ ਸਾਡੀ ਗੱਲ ਤੇ ਉਹ ਗੱਲਬਾਤ ਕਰ ਸਕਦਾ, ਅਕਾਊਂਟੈਂਟ ਗੱਲਬਾਤ ਕਰ ਸਕਦਾ, ਈਵਨ ਲਾਇਰਸ ਵੀ ਕਰ ਸਕਦੇ ਨੇ, ਜਾਂ ਸਿਆਣਾ ਬੰਦਾ ਜਿਹਨੇ ਆਪਣੀ ਜ਼ਿੰਦਗੀ ਨੂੰ ਜਿਹਦੇ ਚ ਫਾਈਨੈਂਸਿਸ ਨੂੰ ਮੈਨੇਜ ਕੀਤਾ ਉਹ ਗੱਲ ਕਰ ਸਕਦਾ। ਆਪਾਂ ਇੱਕ ਦਿਨ ਤੁਹਾਨੂੰ ਪਤਾ ਵੀ ਨਿਊਜ਼ੀਲੈਂਡ ਤੋਂ ਸਾਡੇ ਦੋਸਤ ਨੂੰ ਲੈ ਕੇ ਆਏ ਸੀ, ਉਹਨਾਂ ਨੇ ਉਹਨਾਂ ਦੀ ਕਿਤਾਬ ਆ ਜਿਹੜੀ ਕੱਖਪਤੀ ਤੋਂ ਕਰੋੜਪਤੀ ਤੱਕ, ਆਪਾਂ ਉਹਦੇ ਡਿਸਕਸ਼ਨ ਕੀਤੀ ਸੀ, ਹੈ ਨਾ। ਤੇ ਡਿਸਕਸ਼ਨ ਸਾਡੀ ਇੰਨੀ ਲੰਬੀ ਹੋ ਗਈ ਸੀ ਵੀ ਸਾਨੂੰ ਸਾਡੇ ਪ੍ਰੋਗਰਾਮ ਤੋਂ ਬਾਅਦ ਚ ਆਰਿਫਾ ਮੁਜ਼ਫਰ ਜੀ ਤੇ ਮਾਜਿਦ ਜਮਾਲ ਜੀ ਸਾਰੀ ਟੀਮ ਨੂੰ ਬੇਨਤੀ ਕਰਨੀ ਪਈ ਸੀ ਵੀ ਸਾਨੂੰ ਨਾ, ਇਹ ਪਹਿਲੀ ਵਾਰੀ ਹੋਇਆ 12-13 ਸਾਲਾਂ ਚ ਵੀ ਸਾਡੀ ਗੱਲਬਾਤ ਲੰਮੀ ਹੋ ਗਈ, ਵੀ ਪਲੀਜ਼ ਸਾਨੂੰ ਇੱਕ ਘੰਟਾ ਹੋਰ ਦੇ ਦਿਓ, ਤੇ ਉਹਨਾਂ ਨੇ ਖੁਸ਼ੀ ਖੁਸ਼ੀ ਸਾਨੂੰ ਘੰਟਾ ਦੇ ਦਿੱਤਾ ਸੀ, ਹੈ ਨਾ। ਕਿਤੇ ਨਾ ਕਿਤੇ ਹੋ ਜਾਂਦਾ, ਹੁਣ ਰੋਜ਼ ਹੀ ਅਸੀਂ ਕਹੀ ਜਾਈਏ ਸਾਡੀ ਗੱਲਬਾਤ ਲੰਮੀ ਹੋ ਗਈ, ਐਂ ਨਹੀਂ ਚੱਲਦਾ। ਸਾਨੂੰ ਆਪਣਾ ਪ੍ਰੋਗਰਾਮ 2:57 ਤੇ ਖਤਮ ਕਰਨਾ ਪੈਂਦਾ ਹੁੰਦਾ, ਪਰ ਜੇ ਤੁਹਾਡੇ ਕੋਲੇ ਕੋਈ ਵਡਮੁੱਲੇ ਵਿਚਾਰ ਹੈਗੇ ਨੇ ਬਈ ਫਾਈਨੈਂਸ਼ੀਅਲ ਹੈਲਥ ਆ ਜਿਹੜੀ ਸਾਡੀ ਘਰ ਦੀ ਕਿਵੇਂ ਠੀਕ ਰਹਿ ਸਕਦੀ ਆ, ਕਿਵੇਂ ਠੀਕ ਰੱਖਣੀ ਚਾਹੀਦੀ ਆ, ਪ੍ਰੀ ਪਲੈਨਿੰਗ ਕਿਵੇਂ ਕਰਨੀ ਚਾਹੀਦੀ ਆ, ਹੈ ਨਾ, ਤੇ ਮੋਸਟ ਵੈਲਕਮ ਜੀ, ਤੁਸੀਂ ਆਪਣੇ ਟਿਪਸ ਆ ਜਿਹੜੇ ਦੇ ਸਕਦੇ ਹੋ। ਆਪਾਂ ਲੱਖ ਕਹੀ ਜਾਈਏ ਜੀ, ਇਨਸਾਨ ਲੱਖ ਕਹੀ ਜਾਵੇ ਵੀ ਮੈਂ ਨਾ ਸਿਹਤ ਮੇਰੀ ਬਹੁਤ ਤਕੜੀ ਆ ਜੀ, ਮੈਂ ਮਨ ਦੇ ਉੱਤੇ ਬੋਝ ਨਹੀਂ ਪਾਉਂਦਾ, ਹੈ ਨਾ, ਤੇ ਪਰ ਜਿਹੜਾ ਪੈਸਾ ਧੇਲਾ ਨਾ ਇਹ ਇੰਨਾ ਜ਼ਰੂਰੀ ਆ, ਸਾਰਾ ਕੁਝ ਨਹੀਂ ਪਰ ਬਹੁਤ ਕੁਝ ਆ ਪੈਸਾ ਧੇਲਾ, ਹੈ ਨਾ। ਤੇ ਅੱਜ ਕੱਲ ਤੁਹਾਨੂੰ ਪਤਾ ਵੀ ਖਾਸ ਕਰਕੇ ਅੱਜ ਕੱਲ ਆ ਜਿਹੜਾ ਅੱਜ ਕੱਲ ਦੇ ਦੌਰ ਦੇ ਵਿੱਚ ਜੌਬਸ ਲੋਕਾਂ ਦੀਆਂ ਗਈਆਂ ਹੋਈਆਂ ਨੇ, ਜਿਹਦੇ ਕੋਲ ਹੈਗੀ ਵੀ ਆ ਉਹਨੂੰ ਭਰੋਸਾ ਨਹੀਂ ਹੈਗਾ, ਜਿਹੜਾ ਕੰਮ ਵੀ ਕਰ ਰਿਹਾ 12-13 ਘੰਟੇ ਲਾ ਕੇ ਉਹਨੂੰ ਉਹਦੇ ਉਹਦੇ ਉਹਦੀ ਜੇਬ ਦੇ ਵਿੱਚ ਉਹਦੇ ਪੱਲੇ ਜਿਹੜਾ ਪੈਂਦਾ ਉਹ ਥੋੜਾ ਪੈਂਦਾ। ਕਈ ਬੜੀਆਂ ਵੱਡੀਆਂ ਵੱਡੀਆਂ ਡਿਸਕਸ਼ਨ ਹੁੰਦੀਆਂ ਵੀ ਇੰਨਾ ਜੀ ਟੈਕਸ ਕੱਟ ਲਿਆ ਜਾਂਦਾ, ਤੇ ਜਿਹੜੇ ਪੈਸੇ ਮਿਲਦੇ ਉਹ ਵੀ ਕੋਈ ਚੀਜ਼ਾਂ ਖਰੀਦਣ ਜਾਂਦੇ ਆ, ਉਹਦੇ ਤੇ ਅੱਡ GST ਵਗੈਰਾ ਕੱਟੀ ਜਾਂਦੀ ਹੈ, HST 13% ਤੇ ਕੱਟ ਕਟਾ ਕੇ ਕਹਿੰਦੇ 50% ਤੋਂ ਉੱਤੇ ਤਾਂ ਟੈਕਸ ਕੱਟਿਆ ਜਾਂਦਾ, ਸਾਡੀ ਜੇਬ ਦੇ ਵਿੱਚ ਕੀ ਪੈਂਦਾ, ਹੈ ਨਾ। ਉਹ ਆਪਣੀ ਥਾਂ ਗੱਲਾਂ ਠੀਕ ਨੇ, ਪਰ ਫੇਰ ਵੀ ਬਹੁਤ ਸਾਰੇ ਸਟੈਪਸ ਹੁੰਦੇ ਨੇ। ਸਿਆਣੇ ਕਹਿੰਦੇ ਨੇ ਬਈ ਇਹ ਸਟੈਪਸ ਜੇ ਆਪਾਂ ਫੋਲੋ ਕਰੀਏ ਤੇ ਸਾਡੀ ਜਿਹੜੀ ਆਰਥਿਕ ਹਾਲਤ ਆ ਉਹ ਠੀਕ ਰਹਿ ਸਕਦੀ ਹੈ, ਬਾਵਜੂਦ ਇਸ ਦੇ ਕਿ ਦੁਨੀਆਂ ਦੇ ਵਿੱਚ ਕ੍ਰਾਈਸਿਸ ਆਇਆ ਹੋਇਆ, ਬਹੁਤ ਵੱਡਾ ਕ੍ਰਾਈਸਿਸ ਆਇਆ ਹੋਇਆ। ਪਹਿਲਾ ਕ੍ਰਾਈਸਿਸ ਕੋਵਿਡ ਵਾਲਾ ਉਹ ਦੇਖਿਆ ਆਪਾਂ 5-4 ਸਾਲ ਪਹਿਲਾਂ, ਹੈ ਨਾ, ਉਹ ਵੀ ਕ੍ਰਾਈਸਿਸ ਸੀ ਆਪਣੇ ਆਪ ਦੇ ਵਿੱਚ, ਪਰ ਇਸ ਵੇਲੇ ਜਿਹੜਾ ਕ੍ਰਾਈਸਿਸ ਆਇਆ ਉਹ ਵੱਡੇ ਲੋਕਾਂ ਦਾ ਕ੍ਰਾਈਸਿਸ ਜ਼ਿਆਦਾ, ਜਾਂ ਇਹ ਕਹਿ ਲਓ ਵੀ ਵੱਡੇ ਲੋਕਾਂ ਦਾ ਕ੍ਰਾਈਸਿਸ ਦਾ ਕ੍ਰੀਏਟ ਵੀ ਵੱਡੇ ਲੋਕਾਂ ਨੇ ਕੀਤਾ ਹੋਇਆ। ਇਹ ਤਕੜੇ ਲੋਕ ਨੇ ਜਿਹੜੇ ਵੱਡੇ ਵੱਡੇ ਮਗਰਮੱਛ ਕਹਿੰਦੇ ਨੇ ਜਦੋਂ ਇਨ੍ਹਾਂ ਦੇ ਵਿਚ ਕ੍ਰਾਈਸਿਸ ਆਉਂਦਾ ਨਾ ਤਾਂ ਫਿਰ ਇਹ ਸਾਰੀ ਦੁਨੀਆਂ ਨੂੰ ਵਕਤ ਪਾ ਦਿੰਦੇ ਨੇ ਆਪਣੇ ਕ੍ਰਾਈਸਿਸ ਨੂੰ ਟਾਲਣ ਦੇ ਲਈ। ਇਹ ਜਿਹੜੇ 5-7% ਲੋਕ ਨੇ, ਵੱਡੇ ਮਗਰਮੱਛ ਕਹਿ ਲੋ, ਕਾਰਪੋਰੇਟਸ ਕਹਿ ਲੋ, ਜਾਂ ਜਿਨ੍ਹਾਂ ਨੇ ਜਿਹੜੇ ਦੁਨੀਆਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੇ ਨੇ, ਇਹ ਫਿਰ ਆਪਣੇ ਕ੍ਰਾਈਸਿਸ ਨੂੰ ਟਾਲਣ ਦੇ ਲਈ ਬਾਕੀ ਲੋਕਾਂ ਨੂੰ ਕ੍ਰਾਈਸਿਸ ਦੇ ਵਿਚ ਪਾਉਂਦੇ ਨੇ। ਇਨ੍ਹਾਂ ਦੇ ਸ਼ਬਦਾਂ ਦੇ ਨਾਲ ਕਹਿੰਦੇ ਜਿਹੜੇ ਚੁਣੇ ਹੋਏ ਇਨ੍ਹਾਂ ਦੇ ਲੀਡਰ ਨੇ, ਗਾਂਹ ਦੀ ਗਾਂਹ ਜਿਹੜੇ ਪੂਰੀ ਦੀ ਪੂਰੀ ਕਲਾਸ ਨੂੰ, ਉਨ੍ਹਾਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਦੇ ਨੇ, ਉਨ੍ਹਾਂ ਦੇ ਸ਼ਬਦ ਮੂੰਹ ਚੋਂ ਨਿਕਲਣ ਸਾਰ ਸ਼ੇਅਰ ਮਾਰਕੀਟ ਨਾ ਡਗਮਗਾ ਜਾਂਦੀ ਹੈ, ਕੰਬ ਜਾਂਦੀ ਹੈ। ਜਿਵੇਂ ਤੁਸੀਂ ਹੀਟ ਛੱਡੀ ਹੋਈ ਆ ਘਰੇ ਤੇ ਬਾਹਰ ਨਿਕਲੋ, ਸਰੀਰ ਕੰਬ ਜਾਂਦਾ ਨਾ। ਕਹਿੰਦੇ ਜਦੋਂ ਸ਼ਬਦ ਹੀ ਬੋਲਦੇ ਨੇ ਨਾ, ਸ਼ੇਅਰ ਮਾਰਕੀਟ ਉਹ ਬਈ ਥੱਲੇ ਉੱਤੇ ਹੋ ਜਾਏ। ਤੁਸੀਂ ਰੋਜ਼ ਸੁਣਦੇ ਹੋ ਨਾ, ਅੱਜ ਟਰੰਪ ਸਾਹਿਬ ਨੇ ਆਹ ਕਿਹਾ ਤੇ ਸ਼ੇਅਰ ਮਾਰਕੀਟ ਤਾਹ ਚੱਲੀ ਗਈ, ਅੱਜ ਟਰੰਪ ਸਾਹਿਬ ਨੇ ਆਹ ਕਿਹਾ ਸ਼ੇਅਰ ਮਾਰਕੀਟ ਥੱਲੇ ਚਲੇ ਗਈ, ਅੱਜ ਉਹ ਫਲਾਨੇ ਥਾਂ ਤੇ ਬੰਬ ਚੱਲ ਗਿਆ ਤੇ ਸ਼ੇਅਰ ਮਾਰਕੀਟ ਆਏ ਹੋਗੀ, ਅੱਜ ਲੋਕ ਡਰ ਗਏ ਤੇ ਸ਼ੇਅਰ ਮਾਰਕੀਟ ਲੜਖੜਾ ਗਈ। ਤੁਹਾਨੂੰ ਪਤਾ ਹੀ ਆ ਨਾ ਇਸ ਤਰ੍ਹਾਂ ਚੱਲਦਾ। ਉਹ ਵੱਡੀਆਂ ਗੱਲਾਂ ਨੇ, ਉਹਦੇ ਨਾਲ ਸਾਡੀ ਜ਼ਿੰਦਗੀ ਜ਼ਰੂਰ ਪ੍ਰਭਾਵਿਤ ਹੁੰਦੀ ਹੈ, ਪਰ ਸਾਡੇ ਮਤਲਬ ਆਪਣੇ ਕੁਝ ਜਿਹੜੀ ਮੈਨੇਜਮੈਂਟ ਹੁੰਦੀ ਹੈ ਫੰਡਸ ਨੂੰ ਮੈਨੇਜ ਕਰਨ ਲਈ, ਜਾਂ ਜਿੰਨੇ ਕੁ ਪੈਸੇ ਆਪਣੇ ਆ ਰਹੇ ਨੇ ਉਹਨੂੰ ਥੋੜਾ ਬਹੁਤ ਮੈਨੇਜ ਕਰਨ ਦੇ ਲਈ ਜਿੰਨਾ ਕੁ ਸਾਡੇ ਹੱਥ ਵਸ ਹੁੰਦਾ, ਉਹਦੇ ਨਾਲ ਜੇ ਅਸੀਂ ਕਹਿੰਦੇ ਆ, ਸਿਆਣੇ ਲੋਕ ਕਹਿੰਦੇ ਨੇ ਬਈ ਜੇ ਅਸੀਂ ਉਹਨਾਂ ਨੂੰ ਥੋੜਾ ਥੋੜਾ ਮੈਨੇਜ ਕਰਨ ਲੱਗ ਜਾਈਏ ਤੇ ਆਪਣੇ ਜਿਹੜੇ ਡਿਸੀਜਨਸ ਨੇ ਜ਼ਿੰਦਗੀ ਦੇ ਉਹ ਆਪਾਂ ਪਹਿਲਾਂ ਹੀ ਨਾਪ ਤੋਲ ਕੇ ਲੈਣ ਲੱਗ ਜਾਈਏ ਤਾਂ ਫੇਰ ਘੱਟੋ ਘੱਟ ਸਾਡੀ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮ ਆ ਨਾ ਇਹ ਘੱਟ ਸਕਦੀ ਆ। ਦੇਖੋ ਬੰਦੇ ਦੀ ਫਿਜ਼ੀਕਲ ਹੈਲਥ ਤਾਂ ਬਹੁਤ ਕੁਝ ਬੰਦੇ ਦੇ ਵੱਸ ਦੇ ਵਿੱਚ ਹੁੰਦਾ, ਤੁਸੀਂ ਭੱਜੋ ਦੌੜੋ ਐਕਸਰਸਾਈਜ਼ ਕਰੋ, ਠੀਕ ਖਾਣ ਪੀਣ ਖਾਓ। ਮੈਂ ਚੰਗਾ ਇਸ ਕਰਕੇ ਨਹੀਂ ਕਿਹਾ ਕਿਉਂਕਿ ਕਈ ਲੋਕ ਨਾ ਚੰਗੇ ਨੂੰ ਸਮਝਦੇ ਆ ਵੀ ਦੁੱਧ ਪੀ ਲਿਆ, ਘਿਓ ਖਾ ਲਿਆ, ਆਹ ਕਰ ਲਿਆ, ਉਹ ਕਰ ਲਿਆ, ਮੀਟ ਖਾ ਲਿਆ, ਚਿਕ ਉਹ ਵੀ ਚਲੋ ਆਪਣੀ ਤਾਂ ਠੀਕ ਹੋ ਸਕਦਾ, ਚੰਗੇ ਦਾ ਮਤਲਬ ਜਿੰਨਾ ਕੁ ਹੈਲਦੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੈ। ਬਾਹਲਾ ਖਾਣਾ ਪੀਣਾ ਇੰਨਾ ਜ਼ਰੂਰੀ ਨਹੀਂ ਹੈਗਾ, ਹੈਲਦੀ ਖਾਣਾ ਪੀਣਾ ਜ਼ਰੂਰੀ ਹੈ, ਬੈਲੈਂਸ ਡਾਇਟ ਲੈਣੀ ਜ਼ਰੂਰੀ ਹੈ, ਕਿਉਂਕਿ ਬੰਦਾ ਇੱਥੇ ਬੰਦਾ ਨਾ ਖਾਣ ਪੀਣ ਲਈ ਜਿਉਂਦਾ, ਬੰਦਾ ਇਸ ਕਰਕੇ ਨਹੀਂ ਜਾਂਦਾ ਵੀ ਖਾਈ ਪੀ ਜਾਈਏ ਸਾਰਾ ਦਿਨ, ਹੈ ਨਾ। ਤੇ ਉਹ ਚੰਗਾ ਖਾ ਪੀ ਕੇ ਐਕਸਰਸਾਈਜ਼ ਕਰਕੇ ਵੀ ਬਹੁਤ ਗੱਲਾਂ ਸਾਡੇ ਵੱਸ ਚ ਨਹੀਂ ਰਹਿੰਦੀਆਂ ਵੀ ਕੋਈ ਅਚਨਚੇ ਸਾਨੂੰ ਬਿਮਾਰੀ ਲੱਗ ਗਈ, ਇਨਫੈਕਸ਼ੀਅਸ ਡਿਜ਼ੀਜ਼ ਲੱਗ ਗਈ, ਕੋਈ ਇਹੋ ਜਿਹੀ ਬਿਮਾਰੀ ਲੱਗ ਗਈ ਜਿਹੜੀ ਸਾਡੇ ਵੱਸ ਚ ਨਹੀਂ ਹੈ, ਹਨਾ, ਲਾ ਇਲਾਜ ਬਿਮਾਰੀ ਹੋਵੇ, ਉਹ ਫਿਰ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕੁਛ ਗੱਲਾਂ ਸਾਡੇ ਵੱਸ ਚ ਨਹੀਂ ਹੁੰਦੀਆਂ। ਪਰ ਫਾਈਨੈਂਸ਼ੀਅਲ ਹੈਲਥ ਬਾਰੇ ਸਿਆਣੇ ਕਹਿੰਦੇ ਨੇ ਵੀ ਜੇ ਅਸੀਂ ਛੋਟੇ ਹੁੰਦਿਆਂ ਤੋਂ ਸਿੱਖਣ ਲੱਗ ਜਾਈਏ ਥੋੜਾ ਜਿਹਾ ਪੈਸੇ ਧੇਲੇ ਨੂੰ ਮੈਨੇਜ ਕਰਨਾ, ਆਪਣੇ ਪੋਟੈਂਸ਼ੀਅਲ ਨਾਲ ਆਪਣੇ ਪੋਟੈਂਸ਼ੀਅਲ ਨੂੰ ਫੁੱਲੀ ਯੂਟੀਲਾਈਜ਼ ਕਰਕੇ, ਮਿਹਨਤ ਕਰਕੇ, ਹੈਨਾ, ਤੇ ਉਹਨੂੰ ਪ੍ਰੋਪਰਲੀ ਮੈਨੇਜ ਕਰਕੇ, ਹਾਰਡ ਵਰਕ ਐਂਡ ਸਮਾਰਟ ਵਰਕ, ਤੇ ਡਿਸੀਜਨਸ ਵਧੀਆ ਲੈ ਕੇ, ਜੇ ਸਾਨੂੰ ਢੰਗ ਤਰੀਕਾ ਆ ਜੇ ਪਹਿਲਾਂ ਨਾ, ਫੇਰ ਬੰਦਾ ਫਾਈਨੈਂਸ਼ੀਅਲ ਟ੍ਰਬਲ ਚ ਆਉਂਦਾ ਨਹੀਂ। ਅੱਛਾ, ਦੂਜੀ ਗੱਲ ਇਹ ਆ, ਸਿਆਣੇ ਇਹ ਵੀ ਕਹਿੰਦੇ ਨੇ ਵੀ ਜੇ ਆ ਵੀ ਗਏ ਫਾਈਨੈਂਸ਼ੀਅਲ ਟ੍ਰਬਲ ਚ, ਐਡੀ ਕੋਈ ਵੱਡੀ ਗੱਲ ਨਹੀਂ ਹੈਗੀ, ਕੋਈ ਪਹਾੜ ਨਹੀਂ ਡਿੱਗਣ ਲੱਗਿਆ, ਕੋਈ ਗੱਲ ਨਹੀਂ, ਹੈਨਾ, ਤੁਸੀਂ ਸਿੱਖ ਲਓਗੇ ਜੇ ਪ੍ਰੋਬਲਮ ਚ ਤੁਸੀਂ ਪੈ ਗਏ ਤਾਂ। ਇਹ ਕੋਈ ਇਹੋ ਜਿਹਾ ਖੂਹ ਨਹੀਂ ਹੈਗਾ ਵੀ ਤੁਸੀਂ ਡਿੱਗ ਪੇਕ ਕਰੀ ਤੇ ਪਤਾ ਨਹੀਂ ਫਿਰ ਉਦੋਂ ਬਾਅਦ ਨਿਕਲਿਆ ਹੀ ਨਹੀਂ ਜਾਣਾ, ਇਹਨੇ ਸਾਨੂੰ ਬਹੁਤ ਕੁਝ ਸਿਖਾ ਜਾਣਾ। ਤੇ ਦੁਨੀਆਂ ਦੇ ਜਿਹੜੇ ਮਾਹਰ ਹੋਏ ਨੇ, ਜਿਨ੍ਹਾਂ ਨੇ ਇਹ ਕਹਿ ਲੋ ਜੀ ਪੈਸਾ ਧੇਲਾ ਆਪਣਾ ਵਧੀਆ ਮੈਨੇਜ ਕਰਨ ਲੱਗੇ ਨੇ, ਉਹ ਸਾਰੇ ਹੀ ਦੱਸਦੇ ਨੇ, ਕਹਿੰਦੇ ਜਿੰਨਾ ਅਸੀਂ ਸਿੱਖਿਆ ਨਾ ਅਸੀਂ ਫੇਲਿਓਰ ਦੇ ਵਿੱਚੋਂ ਜ਼ਿਆਦਾ ਸਿੱਖਿਆ। ਤੇ ਬਹੁਤ ਸਾਰੇ ਸੱਜਣ ਮਿੱਤਰ ਇਹ ਜਿਹੜੇ ਚੰਗੇ ਇਨਸਾਨ ਕਹਿ ਲੋ ਜਾਂ ਮਾਹਰ ਇਨਸਾਨ ਜਾਂ ਸਫਲ ਇਨਸਾਨ ਇਹੋ ਜਿਹੇ ਨੇ ਜਿਹੜੇ ਫੀਲਡ ਦੇ ਵਿੱਚ ਫੇਲ ਹੋਏ ਤੇ ਉਸੇ ਫੀਲਡ ਦੇ ਵਿੱਚ ਹੀ ਦੁਬਾਰਾ ਲੱਗੇ ਫਿਰ ਉਹ। ਨਹੀਂ, ਸਾਡਾ ਤਾਂ ਸੁਭਾਅ ਇਹ ਹੈ ਨਾ, ਆਪਾਂ ਕਹਿੰਦੇ ਨਾ ਜੀ ਨਾ, ਆਪਾਂ ਤਾਂ ਕੰਨਾਂ ਨੂੰ ਹੱਥ ਲਾ ਲਿਆ, ਆਪਾਂ ਨੀ ਆਹ ਕੰਮ ਦੇ ਵਿੱਚ ਪੈਣਾ, ਹੁਣ ਇਹ ਕੰਮ ਜੋ ਘਾਟਾ ਪੈ ਗਿਆ। ਉਹ ਕਹਿੰਦੇ ਇਹ ਅਸੀਂ ਜਿਹੜਾ ਸਾਨੂੰ ਘਾਟਾ ਪਿਆ ਬਿਲਕੁਲ ਜ਼ੀਰੋ ਤੇ ਆ ਗਏ, ਅਸੀਂ ਇਸੇ ਕੰਮ ਦੇ ਵਿੱਚੋਂ ਸਿੱਖ ਗਈ, ਅਸੀਂ ਗਾਂਹ ਹੋਏ। ਅੱਛਾ, ਸਾਡੇ ਸਮਾਜ ਦੇ ਵਿੱਚ, ਮੈਨੂੰ ਪਤਾ ਮੇਰੇ ਨਾਲ ਕਾਲਰ ਨੇ, ਬਸ ਦੋਸਤੋ ਇੱਕ ਮਿੰਟ ਦਿਓ, ਬਸ ਮੈਂ ਆਪਦੀ ਗੱਲ ਖਤਮ ਕਰਦਾ ਫਿਰ ਤੁਹਾਨੂੰ ਲੈਣਾ ਲਾਈਨ ਤੇ। ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ ਪੂਰੀਆਂ ਇਸ ਗੱਲ ਦੇ ਉੱਤੇ, ਉਹ ਕਹਿੰਦੇ ਫੇਲਿਓਰਸ ਨੇ ਸਾਨੂੰ ਸਿਖਾਤਾ, ਸਕਸੈਸ ਨੇ ਉਹਨਾਂ ਨੇ ਸਿਖਾਤਾ। ਜਿਹੜੀ ਕਾਮਯਾਬੀ ਹੈ ਕਹਿੰਦੇ ਉਹ ਤਾਂ ਬੰਦੇ ਨੂੰ ਨਾ, ਜਿਵੇਂ ਬੰਦੇ ਨੇ ਨਸ਼ਾ ਕੀਤਾ ਹੋਇਆ ਆਏ ਸਿਰ ਨੂੰ ਚੜ ਜਾਂਦੀ ਹੈ, ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਦੂਜੇ ਨੂੰ। ਪਰ ਜਿਹੜੇ ਫੇਲਿਓਰਸ ਨੇ ਜ਼ਿੰਦਗੀ ਦੇ ਵਿੱਚ ਉਹ ਸਾਨੂੰ ਇੰਨਾ ਕੁਛ ਸਿਖਾ ਜਾਂਦੇ ਨੇ, ਉਹ ਸਾਨੂੰ ਇਹ ਸਿਖਾਉਂਦੇ ਨੇ ਬਈ ਜਿਹੜਾ ਬੰਦਾ ਇਸ ਵੇਲੇ ਜ਼ੀਰੋ ਲੈਵਲ ਤੇ ਖੜਾ, ਜ਼ੀਰੋ ਲੈਵਲ ਇਨ ਦਾ ਸੈਂਸ ਜਿਹੜਾ ਫੇਲ ਹੋ ਕੇ ਦੁਬਾਰਾ ਧਰਤੀ ਦੇ ਉੱਤੇ ਆ ਗਿਆ ਨਾ, ਉਹਦੇ ਚ ਇੰਨਾ ਕੁ ਪੋਟੈਂਸ਼ੀਅਲ ਆ, ਉਹਨੇ ਇੰਨਾ ਕੁਝ ਸਿੱਖ ਲਿਆ ਆਪਣੇ ਫੇਲਿਓਰਸ ਦੇ ਉੱਤੋਂ, ਉਹ ਤੋਂ ਵੀ ਸਿੱਖੋ। ਜਿਹੜਾ ਬੰਦਾ ਸਕਸੈਸਫੁਲ ਆ ਨਾ, ਉਹ ਤੋਂ ਸਿੱਖਣਾ ਬਣਦਾ, ਪਰ ਉਹ ਉਹ ਤੁਹਾਨੂੰ ਇੰਨਾ ਨਹੀਂ ਸਿਖਾ ਸਕਦਾ ਗਾ, ਨਾ ਹੀ ਉਹਦੇ ਕੋਲ ਸਮਾਂ ਹੁੰਦਾ, ਕਿਉਂਕਿ ਉਹ ਸਕਸੈਸ ਦੇ ਨਸ਼ੇ ਚ ਹੁੰਦਾ। ਜਿਹੜਾ ਫੇਲਿਓਰ ਦੇ ਜਿਹੜਾ ਜਿਹਨੇ ਫੇਲਿਓਰ ਦਾ ਸਾਹਮਣਾ ਕੀਤਾ ਨਾ, ਉਹ ਬੰਦਾ ਗਰਾਊਂਡ ਲੈਵਲ ਤੇ ਆਇਆ ਹੁੰਦਾ, ਗਰਾਊਂਡ ਜ਼ੀਰੋ ਤੇ ਹੁੰਦਾ, ਉਹ ਸਭ ਦੀ ਮਦਦ ਕਰਨੀ ਚਾਹੁੰਦਾ ਹੁੰਦਾ, ਉਹਨੂੰ ਪਤਾ ਹੁੰਦਾ ਵੀ ਮੈਂ ਇਹ ਜਿਹੜਾ ਨੁਕਸਾਨ ਮੇਰਾ ਹੋ ਗਿਆ ਨਾ, ਕਿਸੇ ਹੋਰ ਦਾ ਨਾ ਹੋਵੇ, ਉਹ ਆਪਣੇ ਐਕਸਪੀਰੀਅੰਸਿਸ ਹਾਸੇ ਨਾਲ ਖੁਸ਼ ਹੋ ਕੇ ਸ਼ੇਅਰ ਕਰਦਾ। ਜਿਹੜਾ ਸਕਸੈਸ ਆ ਜਿਹਨੇ ਮਿਲੀ ਹੋਈ, ਉਹ ਤਾਂ ਉਹਨੇ ਨਾ ਆਪਣੇ ਜਿਹੜੇ ਸਕਸੈਸ ਦੇ ਟੂਲਸ ਨੇ ਲੁਕੋ ਕੇ ਰੱਖਦਾ, ਉਹ ਕਹਿੰਦੇ ਨਾ 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 ਨਾ, ਆਪਾਂ ਇਹ ਆਪਣੇ ਜਿਹੜੇ ਗੁਰਮੰਤਰ ਨੇ ਨਾ, ਸਕਿੱਲਸ ਨੇ, ਆਪਾਂ ਕਿਸੇ ਨਾਲ ਸ਼ੇਅਰ ਨਹੀਂ ਕਰਨੇ, ਕਿਉਂਕਿ ਨਹੀਂ ਤਾਂ ਉਹ ਆਪਣੇ ਮੁਕਾਬਲੇ ਚ ਆਜੂਗਾ। ਇਸ ਕਰਕੇ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਇਨਸਾਨ ਜਿੰਨੀ ਦੇਰ ਪ੍ਰੋਬਲਮ ਦੇ ਵਿੱਚ ਨਹੀਂ ਪੈਂਦਾ, ਉਨੀ ਦੇਰ ਤਾਈ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਉਹਨੂੰ ਅਕਲ ਨਹੀਂ ਆਉਂਦੀ, ਉਹਨੂੰ ਕੰਮ ਕਰਨ ਦਾ ਢੰਗ ਨਹੀਂ ਆਉਂਦਾ। ਬਹੁਤ ਵਾਰ ਮੈਂ ਦੇਖਿਆ ਇੱਥੇ ਜੀ ਇਨ੍ਹਾਂ ਦੇਸ਼ਾਂ ਦੇ ਵਿੱਚ ਨਾ, ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਤੇ ਮੈਨੂੰ ਕਿਤੇ ਕਿਤੇ ਲੱਗਦਾ ਉਹ ਟ੍ਰਬਲ ਦੇ ਵਿੱਚ ਘੱਟ ਪੈਂਦੀ ਹੈ, ਉਹ ਹੋਰ ਪਾਸੇ ਬਹੁਤ ਤੇਜ਼ ਹੁੰਦੇ ਨੇ, ਹਨਾ, ਬਹੁਤ ਤਿੱਖੇ ਨੇ, ਬਹੁਤ ਤੇਜ਼ ਨੇ, ਇਮਾਨਦਾਰ ਨੇ, ਸਮਾਰਟ ਨੇ, ਪਰ ਕਈ ਵਾਰੀ ਫਾਈਨੈਂਸ਼ੀਅਲ ਟ੍ਰਬਲ ਜਦੋਂ ਆ ਜਾਂਦੀ ਹੈ ਨਾ, ਉਹਦੇ ਚੋਂ ਨਿਕਲਣਾ ਉਹਨਾਂ ਲਈ ਔਖਾ ਹੋ ਜਾਂਦਾ, ਫਿਰ ਇਹ ਫਾਈਨੈਂਸ਼ੀਅਲ ਟ੍ਰਬਲ ਆ ਜਿਹੜੀ ਉਹਨਾਂ ਦੇ ਲਈ ਮਾਨਸਿਕ ਟ੍ਰਬਲ ਵੀ ਬਣ ਜਾਂਦੀ ਹੈ, ਤੇ ਨਾਲ ਦੀ ਨਾਲ ਉਹਨਾਂ ਦੇ ਲਈ ਇਹ ਫੈਮਿਲੀ ਟ੍ਰਬਲ ਵੀ ਬਣ ਜਾਂਦੀ ਹੈ, ਫੈਮਿਲੀਜ਼ ਟੁੱਟ ਜਾਂਦੀਆਂ ਨੇ। ਦੇਖੋ ਕਿੰਨੀ ਵੱਡੀ ਗੱਲ ਆ। ਈਸਟਰਨ ਕਲਚਰ ਦੇ ਵਿੱਚ ਆਪਾਂ ਕੀ ਕਹਿੰਦੇ ਹੁੰਦੇ ਆ, ਬਈ ਜਿੱਡੀ ਮਰਜ਼ੀ ਪ੍ਰੋਬਲਮ ਆ ਜੇ, ਪਰਿਵਾਰ ਆ ਜਿਹੜਾ ਨਾ, ਪਰਿਵਾਰ ਤੁਹਾਡੇ ਨਾਲ ਰਹਿੰਦਾ, ਪਰਿਵਾਰ ਸਾਂਝਾ ਉਸ ਪ੍ਰੋਬਲਮ ਦੇ ਨਾਲ ਲੜਦਾ। ਪਰ ਇੱਥੇ ਦੇਖਿਆ ਮੈਂ ਜੀ, ਡਾਟਾ ਜਦੋਂ ਇਕੱਠਾ ਕਰਕੇ ਦੇਖਦੇ ਆ, ਬਈ ਮਾੜੀ ਜੀ ਫਾਈਨੈਂਸ਼ੀਅਲ ਟ੍ਰਬਲ ਆਈ ਤੇ ਘਰ ਦੇ ਮੈਂਬਰ ਨਾ ਉਡਾਰੀ ਮਾਰ ਜਾਂਦੇ ਨੇ, ਪਤਾ ਤੁਹਾਨੂੰ ਸਾਰਿਆਂ ਨੂੰ, ਪਰਿਵਾਰ ਟੁੱਟ ਜਾਂਦੇ ਨੇ। ਅੱਛਾ, ਦੂਜੀ ਗੱਲ ਇਹ ਆ ਵੀ ਜਦੋਂ ਫਾਈਨੈਂਸ਼ੀਅਲ ਟ੍ਰਬਲ ਆਈ, ਮਾਨਸਿਕ ਟ੍ਰਬਲ ਨਾਲ ਹੀ ਆਉਂਦੀ ਹੈ, ਆਪਣੇ ਨਾਲ ਲੈ ਕੇ ਆਉਂਦੀ ਹੈ, ਇਹ ਬਰਾਤ ਹੁੰਦੀ ਹੈ ਪੂਰੀ ਦੀ ਪੂਰੀ ਫਾਈਨੈਂਸ਼ੀਅਲ ਟ੍ਰਬਲ। ਫਿਜ਼ੀਕਲ ਹੈਲਥ ਵਿਗੜ ਜਾਂਦੀ ਹੈ, ਮਾਨਸਿਕ ਹੈਲਥ ਵਿਗੜ ਜਾਂਦੀ ਹੈ, ਰਿਸ਼ਤੇਦਾਰ ਬੁਲਾਉਣੋਂ ਹਟ ਜਾਂਦੇ ਨੇ, ਰਿਸ਼ਤੇਦਾਰ ਦੂਰ ਦੀ ਛੱਡੋ ਜੀ, ਨੇੜ ਦੇ ਵੀ ਮਤਲਬ ਸਾਥ ਛੱਡ ਜਾਂਦੇ ਨੇ, ਅਦਾਲਤਾਂ ਚ ਕਚਹਿਰੀਆਂ ਦੇ ਵਿਚ ਫਿਰ ਡਿਵੋਰਸ ਦੇ ਕੇਸ ਵੀ ਚੱਲਦੇ ਨੇ। ਇਹ ਵੀ ਸੱਚਾਈ ਹੈ ਇਸ ਸਮਾਜ ਦੀ। ਦੇਖੋ ਆਪਾਂ ਤਾਂ ਆਪਣੇ ਪਰਿਵਾਰ ਵਾਂਗੂ ਬੈਠ ਕੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਸਾਰੀਆਂ ਜਿਹੜੀਆਂ ਗੱਲਾਂ ਉਹ ਡਿਸਕਸ ਕਰਦੇ ਹੁੰਦੇ ਹਾਂ, ਹਨਾ, ਪਰ ਇਹ ਬਹੁਤ ਵੱਡੀ ਪ੍ਰੋਬਲਮ ਆ ਜਿਹਨੂੰ ਲੋਕ ਡਿਸਕਸ ਨਹੀਂ ਕਰਦੇ। ਹੌਲੀ 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 ਫਿਰ ਮਾਨਸਿਕ ਫਾਈਨੈਂਸ਼ੀਅਲ ਟ੍ਰਬਲ, ਮੈਂਟਲ ਟ੍ਰਬਲ ਤੋਂ ਹੁੰਦੀ ਹੁੰਦੀ, ਕਈ ਵਾਰੀ ਮੈਂ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਗਾ, ਪਰ ਮਾਨਸਿਕ ਟ੍ਰਬਲ ਕਈ ਵਾਰੀ ਇੱਥੋਂ ਤੱਕ ਪਹੁੰਚ ਜਾਂਦੀ ਹੈ ਵੀ ਸੁਸਾਈਡਲ ਸਟੈਪਸ ਨੇ ਜਿਹੜੇ, ਬੰਦਾ ਕਹਿੰਦਾ ਵੀ ਮੇਰੀ ਪ੍ਰੋਬਲਮ ਹੱਲ ਹੀ ਨਹੀਂ ਹੋ ਸਕਦੀ, ਮੇਰਾ ਘਰ ਵੀ ਵਿਕ ਗਿਆ, ਮੇਰਾ ਆਹ ਵੀ ਬਿਜ਼ਨਸ ਵੀ ਡਾਊਨ ਹੋ ਗਿਆ, ਆਹ ਵੀ ਹੋ ਗਿਆ, ਉਹ ਵੀ ਹੋ ਗਿਆ, ਹੈਨਾ, ਇੱਥੋਂ ਤੱਕ ਚੱਲੀ ਜਾਂਦੀ। ਅੱਛਾ, ਕਈ ਵਾਰੀ ਕੀ ਹੁੰਦਾ, ਕਿਉਂਕਿ ਜਿਹੜੀ ਪ੍ਰੋਬਲਮ ਹੈ ਨਾ, ਪ੍ਰੋਬਲਮ ਨੂੰ ਅਸੀਂ ਮੈਗਨੀਫਾਈ ਕਰਕੇ ਦੇਖ ਲੈਂਦੇ, ਪ੍ਰੋਬਲਮ ਆਪਣੇ ਆਪ ਚ ਐਡੀ ਵੱਡੀ ਨਹੀਂ ਹੁੰਦੀ, ਹੋਣਾ ਸਿਰਫ ਆਰਥਿਕ ਲਾਸ ਹੁੰਦਾ, ਪਰ ਅਸੀਂ ਬਹੁਤ ਵੱਡਾ ਲਾਸ ਆ ਜਿਹੜਾ ਆਪ ਕਰਾ ਲੈਂਦੇ ਹਾਂ। ਇਸ ਕਰਕੇ ਕਹਿੰਦੇ ਇਹ ਜਿਹੜੀ ਐਜੂਕੇਸ਼ਨ ਆ ਨਾ, ਸਕੂਲਾਂ ਕਾਲਜਸ ਦੇ ਵਿੱਚ ਨਹੀਂ ਦਿੱਤੀ ਜਾਂਦੀ, ਦੇਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਪ੍ਰੋਬਲਮ ਦਾ ਜਿਹੜੀਆਂ ਉਹਦੇ ਤੋਂ ਕੰਨੀ ਨਹੀਂ ਕਤਰਾਉਣੀ ਚਾਹੀਦੀ, ਜਦੋਂ ਅਸੀਂ ਕਹਿ ਲੈਂਦੇ ਹਾਂ ਵੀ ਸਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਜੀ, ਹੈਨਾ, ਉਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਸਾਡੀ। ਜਿਹੜਾ ਬੰਦਾ ਪ੍ਰੋਬਲਮ, ਜਿਹੜਾ ਬੱਚਾ ਪ੍ਰੋਬਲਮ ਦੇ ਵਿੱਚ ਪਊਗਾ, ਛੋਟੀ ਮੋਟੀ ਪ੍ਰੋਬਲਮ ਦੇ ਵਿੱਚ, ਉਹਨੂੰ ਪ੍ਰੋਬਲਮ ਚੋਂ ਨਿਕਲਣ ਦਾ ਰਸਤਾ ਫੇਰ ਹੀ ਆਉਣਾ। ਤੁਸੀਂ ਲੱਖ ਕਾਉਂਸਲਿੰਗ ਕਰੀ ਜਾਓ, ਲੱਖ ਪਾਸੇ ਬੈਠ ਕੇ ਦੱਸੀ ਜਾਓ ਵੀ ਬੇਟਾ ਅਗਰ ਆਪਕੋ ਐਸੀ ਪ੍ਰੋਬਲਮ ਆ ਗਈ ਤੋ ਐਸੇ ਕਰਨਾ ਹੈ, ਇਹ ਸਮਝ ਨਹੀਂ ਲੱਗਦੀ ਗੱਲ, ਹੈਨਾ। ਜੇ ਪਾਣੀ ਦੇ ਵਿੱਚ ਕੁੱਦਣਾ ਸਿੱਖਣਾ ਤਾਂ ਪਾਣੀ ਦੇ ਵਿੱਚ ਵੜਨਾ ਹੀ ਪੈਣਾ, ਹੈਨਾ। ਮੇਰਾ ਖਿਆਲ ਸਾਡੀ ਪੜ੍ਹਾਈ ਲਿਖਾਈ ਦਾ ਇਹ ਹਿੱਸਾ ਹੋਣਾ ਚਾਹੀਦਾ ਵੀ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਦੇ ਵਿੱਚ ਪਾ ਕੇ ਦੇਖਿਆ ਜਾਵੇ ਜਵਾਕਾਂ ਨੂੰ। ਲਓ ਜੀ, ਆਪਣੇ ਨਾਲ ਕਾਲਰ ਨੇ, ਆਪਾਂ ਗੱਲਬਾਤ ਉਹਨਾਂ ਨਾਲ ਕਰਦੇ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬ੍ਰਾਦਰ ਸਾਹਿਬ,
ਕੀ ਹਾਲ ਆ ਜੀ ਤੁਹਾਡਾ, ਠੀਕ ਠਾਕ ਹੋ?
ਬਾਜੀ ਚੜ੍ਹਦੀ ਕਲਾ ਬ੍ਰਾਦਰ ਸਾਹਿਬ, ਮੇਰਾ ਤੇ ਕੋਈ ਏਦਾਂ ਨਹੀਂ ਜੀ, ਐਕਸਪੀਰੀਅੰਸ ਬਾਰੇ ਇੰਨਾ ਤੋਂ ਦੱਸ ਨਹੀਂ ਕਿ ਸਾਡੇ ਤੋਂ ਇੱਥੇ ਦੇਸੀ ਜੀ ਲਾਈਫ ਪਿੰਡਾਂ ਦੇ ਵਿੱਚ ਜਿਵੇਂ ਕਣਕ ਪੱਕੀ ਤੇ ਆ ਕੰਮ ਕਰ ਲਿਆ ਤੇ ਮੂੰਜੀ ਪੱਕੀ ਤੇ ਆ ਕੰਮ ਕਰ ਲਿਆ, ਰਾਈਟ?
ਹਾਂਜੀ ਹਾਂਜੀ ਹਾਂਜੀ, ਪਰ ਕਈ ਵਾਰੀ ਗੜੇ ਪੈ ਜਾਂਦੇ ਸੀ, ਫਸਲ ਫੁਸਲ ਦਾ ਨੁਕਸਾਨ ਹੋ ਜਾਂਦਾ ਸੀ,
ਫਿਰ ਵੀ ਕੋਈ ਨਹੀਂ ਸੀ, ਸਟ੍ਰੈਸ ਹੁੰਦੀ ਹੈ, ਸਾਰੇ ਖੁਸ਼ ਬਾਸ਼ ਰਹਿੰਦੇ ਸਨ।
ਹਾਂ, ਮੈਂ ਉਹ ਸੋਰੀ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਵੀ ਭਾਵੇਂ ਸਾਰਾ ਕੁਝ ਲੂਜ਼ ਹੋ ਜਾਂਦਾ ਸੀ, ਉੱਥੇ ਫੇਰ ਸਟ੍ਰੈਸ, ਫੇਰ ਵੀ ਸਟ੍ਰੈਸ ਨਹੀਂ ਸੀ ਹੁੰਦਾ, ਕਿਉਂਕਿ ਸਟ੍ਰੈਸ ਵਾਲੀ ਜ਼ਿੰਦਗੀ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਸੀ।
ਬਾਈ, ਇੱਥੇ ਲਾਈਫ ਸਟਾਈਲ ਬਦਲ ਗਿਆ ਨਾ।
ਹਾਂਜੀ,
ਠੀਕ ਹੈ ਨਾ, ਥੋੜਾ ਮੈਨੂੰ ਇਹਦੇ ਬਾਰੇ ਇੰਨਾ ਕੋਈ ਨਹੀਂ, ਮੈਂ ਤਾਂ ਕਹਿੰਦਾ ਬਸ ਹੋਰ ਮੰਗੋ ਆਪਣਾ ਜੋ ਵੀ ਹੈ,
ਮੌਜਾਂ ਕਰੋ, ਹਾਂਜੀ
ਮੌਜਾਂ ਕਰੋ, ਬਸ ਮਿਹਨਤ ਕਰੋ, ਗੱਲ ਖਤਮ। ਗੱਲ ਨੂੰ
ਪਰ ਮਿਹਨਤ ਕਰਨ ਨੂੰ ਜੇ ਨੌਕਰੀ ਨਾ ਹੋਵੇ ਕਿੱਥੇ ਮਿਹਨਤ ਕਰੂਗਾ, ਜਾ ਕੇ ਦੱਸੋ।
ਇੱਧਰ ਤੁਸੀਂ ਕਿੰਨੀ ਸਾਰੀ ਗੱਲ ਕਰ ਸਕਿਆ, ਤੇ ਅੱਗੋ ਜਿਹੜਾ ਹੋਣਾ ਜਿਹੜੇ ਡਾਇਲੋਗ ਤੁਹਾਡੇ ਬੰਦ ਹੋ ਗਏ ਨੇ, ਮੈਨੂੰ ਲੱਗਦਾ ਹੋਰ ਤੁਹਾਡੇ ਗੈਸ ਤੇ ਅਰਸ਼ਾਂ ਉੱਕੇ ਜਾਣੀ ਹੈ, ਇਹਦੇ ਬਾਰੇ ਸੋਚੋ। ਹਾਂਜੀ
ਹਾਂ, ਉਹ ਤਾਂ ਚਲੋ, ਉਹ ਤਾਂ ਰੋਜ਼ ਖਬਰਾਂ ਗੱਲਾਂ ਆਪਾਂ ਕਰਦੇ ਹੀ ਆ, ਹਨਾ, ਉਹ ਤਾਂ ਹੈਗਾ ਹੀ ਹੈਗਾ, ਉਹ ਤਾਂ ਹੁਣ ਪਤਾ ਕੀ ਆ, ਜਿਹੜਾ ਜਿੱਧਰ ਨੂੰ ਦੁਨੀਆ ਜਾ ਰਹੀ ਹੈ ਉਹ ਸਾਡੇ ਹੱਥ ਵਸ ਨਹੀਂ ਨਾ, ਪਰ ਇਹਦਾ ਮਤਲਬ ਇਹ ਥੋੜਾ ਆਪਾਂ ਜ਼ਿੰਦਗੀ ਬਾਰੇ ਗੱਲਾਂ ਕਰਨ ਨੂੰ ਹਟ ਜਾਈਏ। ਉਹ ਤਾਂ ਅੱਜ ਦੇਖੋ, ਅੱਜ ਜਿਹੜੇ ਥਾਣੇਦਾਰ ਸਾਹਿਬ ਨੇ ਉਹਨਾਂ ਨੇ ਤਾਂ ਬਲੂਕ ਰੱਖੀ ਹੋਈ ਆ ਰਾਮ ਦੇ ਸਿਰ ਦੇ ਉੱਤੇ, ਬਈ ਜਾਂ ਤਾਂ ਤੂੰ ਗੱਲ ਕਰਨ ਆ ਜਾ ਇੱਧਰ, ਤੇ ਨਹੀਂ ਤਾਂ ਅਸੀਂ ਤੇਰੇ ਤੇ ਬੰਬ ਸਿੱਟ ਜਾ। ਅੱਛਾ ਤੁਸੀਂ ਦੁਨੀਆ ਦੇ ਵਿੱਚ ਦੇਖੋ, ਆਪਾਂ ਵਿਸ਼ਾ ਤਾਂ ਨੀ ਬਦਲਣਾ ਗੱਲ ਦਾ, ਵੀ ਇਹ ਵੀ ਕੋਈ ਗੱਲਬਾਤ ਦਾ ਤਰੀਕਾ ਬਈ ਤੁਸੀਂ ਭਾਈ ਆ ਜਾਓ ਗੱਲਬਾਤ ਕਰਨ, ਨਹੀਂ ਤਾਂ ਤੁਹਾਡਾ ਯੂਰੇਨੀਅਮ ਵੀ ਚੱਕ ਕੇ ਲੈ ਜਾਗੇ ਤੇ ਬੰਬ ਵੀ ਮਾਰ ਦਿਆਂਗੇ। ਅੱਛਾ ਇਰਾਨ ਨੇ ਸਟੈਂਡ ਬਹੁਤ ਤਕੜਾ ਲਿਆ ਵੈਸੇ, ਹੈਨਾ,
ਪਰ ਉਹ ਕੁਝ ਵੀ ਨਹੀਂ, ਕੋਈ ਜਿਹੜਾ ਨਾ ਬਹੁਤ ਸਾਰੇ ਵਿੱਚੋਂ ਹਿਡਨ ਲੋਕੀ ਨਹੀਂ ਚਾਹੁੰਦੇ ਵੀ ਇਹ ਡਾਇਲੋਗ ਕਾਮਯਾਬ ਹੋਣ,
ਜਿਹੜੇ
ਟਾਪਿਕ ਨੀ ਮੈਂ ਬਦਲਣਾ ਚਾਹੁੰਦਾ ਤੇ ਚੀਜ਼ ਸਿਰ ਮੈਨੂੰ ਤੁਹਾਡੀ ਇੱਕ ਜਿਹੜਾ ਟਾਪਿਕ ਲੈ ਕੇ ਆਏ ਨਾ ਸੋਸ਼ਲਿਜ਼ਮ ਦੇ, ਉਹ ਕਿਸੇ ਦਿਨ ਫੇਰ ਲਿਆ ਉਹ ਗੱਲ ਕਰਿਆ, ਤੁਹਾਨੂੰ ਮੈਂ ਨੀ ਸੀ ਕਿਹਾ ਕਿ ਤੁਸੀਂ ਆਪਣਾ ਇਸ ਨਜ਼ਰੀ ਮਤਲਬ ਤੁਸੀਂ ਇਹਨੂੰ ਪ੍ਰਮੋਟ ਕਰੀਏ ਜੋ ਵੀ ਤੁਸੀਂ ਇਹਨੂੰ ਚਾਹੁੰਦੇ ਹੋ ਵੀ ਸੋਸ਼ਲ ਨਜ਼ਰੀਆ ਲਿਆ ਜਾਏ, ਉਦੋਂ ਵੈਸੇ ਤੁਹਾਨੂੰ ਤੁਹਾਡਾ ਨੌਲੇਜ ਇੰਨਾ ਕਿ ਤੁਹਾਨੂੰ ਮੈਂ ਪੁੱਛ ਰਿਹਾ ਸੀ ਕਿਉਂਕਿ ਮੈਨੂੰ ਇੰਨਾ ਨਹੀਂ ਸੀ ਉਹਦੇ ਬਾਰੇ, ਮੈਂ ਬਾਅਦ ਥੋੜੀ ਸਟੱਡੀ ਕੀਤੀ ਹੈ ਵੈਸੇ ਕਮਿਊਨਿਜ਼ਮ ਸੋਸ਼ਲਿਜ਼ਮ ਦੇ ਉੱਤੇ ਨਾ,
ਬਿਲਕੁਲ ਬਿਲਕੁਲ ਜੀ ਜ਼ਰੂਰ, ਆਪਾਂ ਅਲੱਗ ਅਲੱਗ ਸੋਸਾਇਟੀ ਦੀਆਂ ਡਿਵੈਲਪਮੈਂਟ ਦੀਆਂ ਸਟੇਜ
ਤੁਸੀਂ ਅਵੇਅਰਨੈਸ ਲਿਆਉਂਦੇ ਹੋ, ਮਤਲਬ ਤੁਸੀਂ ਉਹ ਲੈ ਕੇ ਆਇਆ ਜੀ, ਮੈਨੂੰ ਬੜਾ ਪਸੰਦ ਆਇਆ, ਦੁਨੀਆ ਦੇ ਉੱਤੇ ਕਰਾਂਗੇ ਤੇ ਨਿਜ਼ਾਮ ਆ ਜਾਣਾ ਤੇ ਆਮ ਆਦਮੀ ਦੀ ਲੜਾਈ ਸੌਖੀ ਹੋ ਜਾਏਗੀ ਤੇ ਲਾਲ ਜਿਹੀ ਲੜਾਈ ਚੀਜ਼ਾਂ ਜਿਹੜੀਆਂ ਖਤਮ ਹੋ ਜਾਣੀ ਘੱਟ ਜਾਣਗੀਆਂ।
ਬਿਲਕੁਲ
ਗਰੀਬ ਘੱਟ ਹੁੰਦੀ ਹੈ, ਹਰ ਬੰਦਾ ਮਤਲਬ ਜਿਹੜਾ ਨਾ ਉਹਦੀ ਵੈਲਥ ਅੱਛੀ ਹੋ ਜਾਂਦੀ ਹੈ, ਠੀਕ ਹੈ, ਰੌਲਾ ਸਾਰਾ ਇਸੇ ਚੀਜ਼ ਦਾ ਦੁਨੀਆ ਦੇ ਉੱਤੇ।
ਬਿਲਕੁਲ ਜੀ ਬਿਲਕੁਲ, ਮੇਰਾ ਖਿਆਲ ਹਾਂਜੀ ਹਾਂਜੀ ਜਿਹੜਾ
ਟਾਪਿਕ ਮੈਂ ਸੁਣਨਾ,
ਮਿਹਰਬਾਨੀ ਧੰਨਵਾਦ ਧੰਨਵਾਦ ਜੀ ਧੰਨਵਾਦ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਵੈਰ ਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ ਤੁਹਾਡਾ?
ਬਹੁਤ ਵਧੀਆ, ਤੁਸੀਂ ਕਿਹਾ ਭਾਈ ਜੋਬ ਮਿਹਨਤ ਤੇ ਤਾਂ ਹੀ ਕਰਾਂਗੇ, ਪਹਿਲਾਂ ਜੋਬ ਜੇ ਲੱਭੂਗੀ ਤੇ
ਹਾਂਜੀ,
ਪਰ ਜਾਬ ਲੱਭਣ ਵਾਸਤੇ ਦੇਖ ਲੋ ਪਹਿਲੀ ਕਲਾਸ ਤੋਂ ਲੈ ਕੇ ਸੋਲਵੀਂ ਤੱਕ ਪਹਿਲਾਂ ਪੜ੍ਹਨਾ ਪੈਂਦਾ, ਉਹ ਮਿਹਨਤ, ਫਿਰ ਜਾਬ ਦੇਸ਼ਾਂ ਪ੍ਰਦੇਸ਼ਾਂ ਜਾ ਕੇ ਲੱਭਣੀ ਪੈਂਦੀ, ਇਹਦੇ ਨਾਲ ਵੱਡੀ ਮਿਹਨਤ ਹੋਰ ਕਿਹੜੀ ਹੋ ਸਕਦੀ ਹੈ?
ਇਹ ਵੀ ਠੀਕ ਆ, ਪਰ ਇਹ ਕਹਿੰਦੇ ਘੁੰਮਣ ਘੇਰੀ ਚ ਤਾਂ ਨਹੀਂ ਵੀ ਜਾ ਬਈ ਅਸੀਂ ਦੇਖੋ ਤੁਸੀਂ ਬਹੁਤ ਇੰਟੈਲੀਜੈਂਟ ਹੋ, ਤੁਸੀਂ ਮੇਰੀ ਗੱਲ ਸਮਝ ਸਕਦੇ ਹੋ ਬਈ, ਇੱਕ ਹੁੰਦਾ ਬੰਦੇ ਦੀ ਜਿਹੜੇ ਅੰਦਰ ਆਪਣੀ ਜਿਹੜੀ ਪੋਟੈਂਸ਼ੀਅਲ ਤੇ ਕ੍ਰੀਏਟੀਵਿਟੀ ਪਈ ਆ ਉਹਦੇ ਨਾਲ ਕੁਝ ਪੈਦਾ ਕਰਨਾ, ਇੱਕ ਹੁੰਦਾ ਵੀ ਕਿਸੇ ਕੋਲ ਜੋਬ ਕਰਕੇ ਆ ਗਏ ਤੁਸੀਂ, ਹੈਂਜੀ।
ਚਲੋ ਦੂਜੀ ਗੱਲ ਛੋਟੀ ਜਿਹੀ ਸ਼ੋਰਟ ਸਟੋਰੀ, ਇੱਕ ਬੰਦਾ ਸੀ ਉਹਦਾ ਨਾਂ ਸੀ ABC, ਉਹਦੇ ਕੋਲ ਸੀ $1,000,000, ਹਾਂਜੀ
ਹਾਂਜੀ,
ਤੇ ਪਰ ਅਕਲ ਹੈ ਨਹੀਂ ਸੀ ਉਹਦੇ ਕੋਲ, $1,000,000 ਘਰ ਦੇ ਲੋ ਮਿਲ ਗਿਆ, ਹਾਂਜੀ, ਤੇ ਉਹ ਫਿਰ ਦੇਖਦਾ ਵੀ ਮੈਂ ਇਹਨੂੰ ਕਿੱਥੇ ਜਾ ਕੇ ਲਾਵਾਂ, ਉਹਨੂੰ ਅੱਗੇ ਬੰਦਾ ਮਿਲਦਾ ਉਹਦਾ ਨਾਂ ਸੀ XYZ, ਹਾਂਜੀ, ਮੈਥ ਹੁੰਦਾ, XYZ ਦੇ ਕੋਲ ਪੈਸਾ ਪੂਸਾ ਕੋਈ ਨੀ ਸੀ, ਅਕਲ ਬਹੁਤ ਸੀ ਉਹਨਾਂ ਦੋਵਾਂ ਦੀ, ਆਪਸ ਵਿੱਚ ਜਾਰੀ ਹੋ ਗਈ ਉਹਨਾਂ ਨੇ ਇਕੱਠਿਆਂ ਨੇ ਬਿਜ਼ਨਸ ਕਰ ਲਿਆ, ਹਾਂਜੀ, ਤੇ ਜਿੰਨਾ ਪੈਸਾ $1,000,000 ABC ਦਾ ਸੀ ਸਾਰਾ XYZ ਕੋਲ ਚਲੇ ਗਿਆ, ਕਿਉਂਕਿ ਉਹ ਸਮਾਰਟ ਬੰਦਾ ਸੀ, ਉਹਨੂੰ ਅਕਲ ਸੀ, ਪੈਸਾ ਉਹਨੇ ਖਿੱਚ ਲਿਆ, ABC ਹੋ ਗਿਆ ਨੰਗ, ਹਾਂਜੀ, ਤੇ ਜਿਹੜਾ $1,000,000 ਸੀ ਉਹ ਟ੍ਰਾਂਸਫਰ ਹੋ ਗਿਆ XYZ ਕੋਲ ਚਲ ਗਿਆ, ABC ਦੇ ਹੱਥ ਵਿੱਚ ਕੀ ਆਇਆ ਦੱਸ ਸਕਦੇ ਹੋ?
ਦੁਬਾਰਾ ਬੋਲੋ,
ਇੱਕ ਸੀ ABC ਬੰਦਾ, ਹਾਂਜੀ, ਉਹਨੂੰ ਕੁਛ $1,000,000 ਘਰ ਦਿਆਂ ਲੋ ਮਿਲਿਆ, ਉਹਨੂੰ ਪਤਾ ਨਹੀਂ ਸੀ ਮੈਂ ਕਿੱਥੇ ਲਾਉਣਾ ਹੈ ਸੀ ਬੇਵਕੂਫ, ਅੱਗੋ ਉਹਨੂੰ ਮਿਲਦਾ ਪਾਰਟਨਰ, ਬਿਜ਼ਨਸ ਪਾਰਟਨਰ XYZ,
ਹਾਂਜੀ,
ਉਹਦੇ ਕੋਲ ਅਕਲ ਸੀ ਹਰ ਇੱਕ ਤਰ੍ਹਾਂ ਦੀ, ਹਾਂਜੀ, ਉਹਦੇ ਕੋਲ ਪੈਸਾ ਹੈ ਨਹੀਂ ਸੀ, ਜਦੋਂ ਦੋਵਾਂ ਦੀ ਆਪਸ ਵਿੱਚ ਮੇਲ ਹੁੰਦਾ ਨਾ ਉਹ ਇਕੱਠੇ ਬਿਜ਼ਨਸ ਕਰ ਲੈਂਦੇ, ਉਹ ਸਾਰਾ ਹੀ ABC ਦਾ ਪੈਸਾ ਖਾ ਜਾਂਦਾ, ਜਿਹੜਾ XYZ ਆ ਸਾਰਾ ਖਿੱਚ ਲੈਂਦਾ ਬਿਜ਼ਨਸ ਦੇ ਥਰੂ, ਉਹ ਆਪਣੇ ਵੱਲ ਸਾਰਾ ਪੈਸਾ ਕਰ ਲੈਂਦਾ, ABC ਨੰਗ ਹੋ ਜਾਂਦਾ, ਉਹਦੇ ਹੱਥ ਕੀ ਆਇਆ? ਉਹਦੇ ਹੱਥ ਕੀ ਆਇਆ? ਗਵਾਲਿਆਂ ਨੂੰ ਮਿਲ
ਗਿਆ, ਗਵਾਲਿਆ ਬਿਲਕੁਲ ਗਵਾਲਿਆ,
ਉਹਦੇ ਕੋਲ ਇੱਕ ਚੀਜ਼ ਆਈ, ਹਾਂਜੀ, ABC ਕੋਲ ਪੈਸਾ ਸੀ ਤੇ XYZ ਕੋਲ ਅਕਲ ਸੀ, ਅਕਲ ਸੀ, ਹੁਣ ਪੈਸਾ ਉਹਦੇ ਕੋਲ ਤੁਰ ਗਿਆ ਤੇ ਅਕਲ ਉਹਦੇ ਕੋਲ ਆ ਗਈ ਦੁਬਾਰਾ ABC ਵਾਲੇ ਕੋਲ, ਹਾਂਜੀ, ਹੁਣ ਉਹ ਜਿਹੜਾ ABC ਆ ਉਹ ਦੁਬਾਰਾ XYZ ਬਣੇਗਾ, ਕਿਉਂਕਿ ਉਹ ਅਕਲ ਆ ਗਈ ਨਾ, ਹੁਣ ਕਿਸੇ ਹੋਰ ਦਾ ਜਾ ਕੇ ਕੋਈ ਨਵਾਂ ABC ਲੱਭੇਗਾ, ਉਹਦਾ $1,000,000 ਉਹ ਆਪਣੇ ਹੱਥ ਵਿੱਚ ਕਰੇਗਾ, ਹਾਂਜੀ।
ਯਾ ਪਰ ਜੇ ਸਿਸਟਮ ਹੀ ਇਹੋ ਜਿਹਾ ਹੋਵੇ ਵੀ XYZ ਆ ਜਿਹੜਾ ABC ਆ ਉਹਦੇ ਕੋਲ ਨਾ ਇੰਨੀ ਦੌਲਤ ਇਕੱਠੀ ਹੋਣ ਦਿੱਤੀ ਜਾਵੇ ਕਿਉਂਕਿ ਉਹ ਨਲਾਇਕ ਆ, XYZ ਬੇਈਮਾਨ ਸਮਾਜ ਚ ਪੈਦਾ ਨਾ ਹੋਣ ਦਿੱਤੇ ਜਾਣ, ABC XYZ ਆ ਜਿਹੜੇ ਸਾਰਿਆਂ ਕੋਲ ਇਕੁਅਲ ਓਪਰਚੁਨਿਟੀ, ਸੁਣੋ ਸਾਰਿਆਂ ਕੋਲ ਇਕੁਅਲ ਓਪਰਚੁਨਿਟੀ ਹੋਣ, ਆਪਣੀ ਲਿਆਕਤ ਨਾਲ ਸਾਰੇ ਅੱਗੇ ਆ ਜਿਹੜੇ ਥੋੜਾ ਬਹੁਤ ਵੱਧ ਜਾਣ ਤੇ ਪੂਰਾ ਬਾਲਾ ਗੈਪ ਨਾ, ਤੇ ਬੰਦੇ ਦਾ ਧਿਆਨ ਨਾ ਬਹੁਤਾ ਪੈਸਾ ਇਕੱਠਾ ਕਰਨਾ, ਬੰਦੇ ਦਾ ਧਿਆਨ ਜ਼ਿੰਦਗੀ ਦਾ ਆਨੰਦ ਮਾਨਣ ਵਾਲਾ ਹੋਵੇ, ਹੈਂਜੀ, ਹੋਵੇ ਕਿ ਨਹੀਂ?
ਜਿਹੜਾ ਬੰਦਾ $1,000,000 ਦਾ ਨਿਆਣੇ ਬੇਵਕੂਫ ਘਰ ਛੱਡ ਜਾਗਾ ਉਹਦਾ ਫਿਰ ਇਹੀ ਹਾਲ ਹੋਣਾ
ਮੰਗਵਾਲੀ, ਬਿਲਕੁਲ ਠੀਕ ਹੈ। ਚਲੋ
ਗੱਲ ਆ ਗਈ ਨਾ ਕਾਮਯਾਬੀ ਤੇ ਫਾਈਨੈਂਸ ਤੇ ਆ ਗਈ, ਤੁਸੀਂ ਫਾਈਨੈਂਸ ਕਰਕੇ ਪੈਸਾ ਜੋੜ ਜਾਂਦੇ, ਨਿਆਣੇ ਤੁਹਾਡੇ ਨੂੰ ਅਕਲ ਨੀ ਹੈਗੀ, ਜਿਸ ਤਰ੍ਹਾਂ ਕਿਸੇ ਨੂੰ ਕਾਰ ਦੀ ਤਾਂ ਜਾਂਚ ਨਾ ਉਹਨੂੰ ਤਾਂ ਚਲਾਣਾ ਨਾ ਸਿਖਾਇਆ ਹੋਵੇ ਟਰੈਕ ਤੋਂ, ਤੁਸੀਂ ਉਹਨੂੰ ਸਪੋਰਟਸ ਕਾਰ ਲਿਆ ਦਿਓ ਤੇ ਫਿਰ ਪੈਸਾ ਡੁੱਬੂਗਾ ਡੁੱਬੂਗਾ
ਬਿਲਕੁਲ। ਤੁਸੀਂ ਨਾ ਮਤਲਬ ਆਮ ਬੰਦਾ ਜਿਹੜਾ ਸੋਰੀ ਆਮ ਬੰਦਾ ਚਲੋ ਇੰਨੀਆਂ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਆਮ ਬੰਦਾ ਥੋੜਾ ਜਿਹਾ ਸਿਆਣਪ ਨਾਲ ਚੱਲੇ ਤੇ ਫਾਈਨੈਂਸ਼ੀਅਲੀ ਕਿਵੇਂ ਉਹ ਕਾਮਯਾਬ ਹੋ ਕੇ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਚਲਾ ਸਕਦਾ, ਇਹਦੇ ਬਾਰੇ ਦੱਸ ਕੇ ਜਾਓ। ਤੁਸੀਂ ਬਹੁਤ ਕੁਝ ਪੜਿਆ ਹੋਇਆ
ਬਰਾੜ ਜੀ, ਤੁਸੀਂ ਕਿਹਾ ਸਕੂਲਾਂ ਚ ਪੜ੍ਹਾਉਂਦੇ ਨੀ, ਮੈਂ ਜੀ ਤੁਹਾਨੂੰ ਮੈਂ ਕਈ ਟਾਪ ਨਾਲ ਯੂਨੀਵਰਸਿਟੀਆਂ ਦੇ ਵਿੱਚ ਇਕਨੋਮਿਕਸ ਕਲਾਸਾਂ ਦੇ ਵਿੱਚ ਜਾ ਚੁੱਕਾ, ਪਰ ਜਿਹੜੀ ਮੈਨੂੰ ਵਧੀਆ ਇਕਨੋਮਿਕਸ ਸਿੱਖੀ ਨਾ, ਸਾਡਾ ਜਿਹੜਾ ਪ੍ਰਾਇਮਰੀ ਸਕੂਲ ਦਾ ਟੀਚਰ ਸੀ ਉਦੋਂ ਤੋਂ ਸਿੱਖੀ ਸੀ, ਇਹਦੇ ਵਿੱਚ ਨੰਬਰ ਵਨ ਤੁਸੀਂ ਜਿਹੜਾ ਮੈਨੇਜਮੈਂਟ ਕਿੱਦਾਂ ਕਰਨਾ, ਜਦ ਤੁਹਾਡੇ ਕੋਲ $10 ਕਿਸੇ ਬੰਦੇ ਨੂੰ ਫੜਾ ਕੇ ਬਾਜ਼ਾਰ ਤੋਰਦੇ ਨੇ 10 ਇਕੱਠੇ ਕਿੱਥੇ ਬੰਦਿਆਂ ਨੂੰ, ਤੁਸੀਂ ਉਹਨਾਂ ਦਾ ਬਿਹੇਵੀਅਰ ਚੈੱਕ ਕਰ ਲਿਓ ਵੀ ਕਿਹੜਾ ਕਿਹੜਾ ਬੰਦਾ ਉਸ $10 ਨੂੰ ਕਿਵੇਂ ਖਰਚ ਕਰਦਾ। ਹਾਂਜੀ, ਤੇ ਇਹਦੀ ਜਿਹੜੀ ਛੋਟੀ ਤੋਂ ਛੋਟੀ ਸੇਵਿੰਗ ਜਿਹੜੀ ਆ ਨਾ, ਇਹਦੀ ਆਦਤ ਪਾਉਣੀ ਚਾਹੀਦੀ ਆ, ਅੱਗੋਂ ਫਿਰ ਬਜਟ ਬਣਾਉਣ ਦੀ ਆਦਤ ਪਾਉਣੀ ਚਾਹੀਦੀ ਆ, ਦੋ ਆਦਤਾਂ ਪਾ ਲਈਆਂ ਤੇ ਬਾਕੀ ਦਾ ਜਿਹੜਾ ਸਿਸਟਮ ਹੈ ਉਹ ਆਟੋਮੈਟਿਕ ਹੀ ਫਿਰ ਹੋ ਜਾਂਦਾ। ਹਾਂਜੀ, ਤੇ ਜਿਹੜੀ ਜਿਵੇਂ ਨਾ ਉਹ ਸੱਜਣ ਕਹਿ ਕੇ ਗਏ ਸੀ ਵੀ ਚਲੋ ਇੱਕ ਵਾਰੀ ਫਸਲ ਮਾਰ ਵੀ ਗਈ ਤੇ ਫਿਰ ਕੀ ਹੋ ਗਿਆ, ਉਹ ਕੈਲਕੂਲੇਟਡ ਰਿਸਕ ਹੁੰਦਾ ਸੀਗਾ। ਜਦੋਂ ਅਸੀਂ ਵੱਡੇ ਬਰੋਡਰ ਪਰਸਪੈਕਟਿਵ ਤੋਂ ਵੇਖਦੇ ਹਾਂ ਤਾਂ ਸਾਨੂੰ ਲੱਗਦਾ ਕੋਈ ਨੀ ਇੱਦਾਂ ਵਿੱਚ ਹੋ ਹੀ ਜਾਂਦੀ ਆ। ਹਾਂਜੀ, ਤੇ ਉਹਦਾ ਜਿਹੜਾ ਕੋਈ ਨੀ ਐਸ ਨੀ ਤੇ ਅਗਲੇ ਸਾਲ ਸੀ, ਉਹਦਾ ਬਹੁਤਾ ਵੱਡਾ ਫਿਕਰ ਕਰਨ ਵਾਲੀ ਗੱਲ ਨੀ ਹੈਗੀ। ਹਾਂਜੀ, ਸੋ ਜੇ ਤੁਸੀਂ ਕਹੋ ਕਿ ਤੁਹਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਜੂਗਾ ਐਡਵਾਈਜ਼, ਪਹਿਲੀ ਗੱਲ ਤਾਂ ਜਿਹਨਾਂ ਨੇ ਬੁੱਕਾਂ ਲਿਖਣੀਆਂ ਐਡਵਾਈਸ ਦੇਣੀ ਉਹਨਾਂ ਨੇ ਪੈਸੇ ਨਾਲ ਕੰਮ ਕਰਨਾ, ਉਹਨਾਂ ਦੇ ਪੈਸੇ ਲੈ ਕੇ ਲੱਗਦੀਆਂ ਕੋਈ ਲਾਗ ਲੈ ਕੇ ਤੁਰ ਜਾਣਾ, ਜਿਵੇਂ ਉਹ ਟੀਚਰ ਪੜ੍ਹਾ ਕੇ ਤੁਰ ਜਾਂਦੇ ਆ, ਉਹ ਤੁਹਾਡੇ ਆਪਣੇ ਆਪ ਤੇ ਡਿਪੈਂਡ ਕਰਦਾ ਤੁਸੀਂ ਉਹਦੇ ਤੋਂ ਕੀ ਸਿੱਖਿਆ। ਹਾਂਜੀ, ਇਹ ਨੀ ਹੁੰਦਾ ਕਿ ਤੁਹਾਨੂੰ ਮੋਤੀ ਨੇ ਆਪ ਹੀ ਲੱਭ ਜਾਣਾ, ਤੁਹਾਨੂੰ ਸਮੁੰਦਰ ਚ ਛਾਰਾਂ ਮਾਰ ਮਾਰ ਕੇ ਜਾ ਕੇ ਕਈ ਕੁਛ ਰੋੜਿਆਂ ਰਾੜਿਆਂ ਨੂੰ ਪਾਸ ਰਸਤੇ ਕਰਕੇ ਆਪਣਾ ਆਪ ਹੀ ਲੱਭਣਾ ਪੈਂਦਾ। ਹਾਂਜੀ,
ਇੱਕ ਗੱਲ ਦੱਸਿਓ, ਸੋਰੀ ਟੂ ਇੰਟਰਪਟ ਯੂ, ਜਿਹੜੀ ਸੇਵਿੰਗ ਆ, ਬਿਲਕੁਲ ਠੀਕ ਆ ਤੁਹਾਡੀ ਗੱਲ ਵੀ ਸੇਵਿੰਗ ਦੀ ਆਦਤ ਪਾਉਣੀ ਚਾਹੀਦੀ ਆ ਆਪਣੇ ਪੰਜਾਬੀ ਕਲਚਰ ਚ ਨਾ, ਇੰਡੀਅਨ ਕਲਚਰ ਦੇ ਵਿੱਚ ਆਮ ਕਰਕੇ ਬੰਦੇ ਨੂੰ ਜੇ ਨਾ ਵੀ ਪਤਾ ਹੋਵੇ ਨਾ, ਲੇਡੀ ਸੇਵ ਕਰ ਲੈਂਦੀਆਂ ਸੀ ਹਨਾ, ਉਹ ਕਿਤੇ ਵੇੜੇ ਇੱਕ ਵੇੜੇ ਔਖੇ ਸੌਖੇ ਕੰਮ ਆਉਂਦੇ ਸੀ। ਚਲੋ, ਇਹਨਾਂ ਦੇਸ਼ਾਂ ਚ ਨਾ ਕਿਹਾ ਜਾਂਦਾ ਵੀ ਸੇਵਿੰਗ ਕਰਨੀ ਚਾਹੀਦੀ ਆ, ਪਰ ਨਾਲ ਹੀ ਇੱਕ ਕਾਨਸੈਪਟ ਆ ਜਾਂਦਾ ਬਈ ਇਨਵੈਸਟ ਕਰੋ ਸੇਵ ਕੀਤੇ ਹੋਏ ਪੈਸੇ, ਪਰ ਪ੍ਰੋਬਲਮ ਉਹਦੇ ਚ ਬੈਲੈਂਸ ਨਹੀਂ ਰਹਿੰਦਾ ਗਾ। ਜਿਹੜੇ ਸੇਵ ਕੀਤੇ ਮਾੜੇ ਮੋਟੇ ਹੁੰਦੇ ਉਹ ਵੀ ਇਹੋ ਜਿਹਾ ਇਨਵੈਸਟ ਕਰਦੇ, ਜਿਹੜੀ ਇਨਵੈਸਟਮੈਂਟ ਜਦੋਂ ਡੁੱਬ ਜਾਂਦੀ ਆ ਤੇ ਕੀਤੇ ਹੋਏ ਸੇਵ ਪੈਸੇ ਆ ਜਿਹੜੇ ਉਹ ਵੀ ਨਾਲ ਹੀ ਡੁੱਬਦੇ ਨੇ। ਹੁਣ ਇਹਦਾ ਬੈਲੈਂਸ ਕਿਵੇਂ ਬਣਾ ਕੇ ਰੱਖਿਆ ਜਾਵੇ? ਜਿਹੜੇ ਇਨਵੈਸਟਮੈਂਟ ਕਰਾਉਣ ਵਾਲੇ ਆ ਉਹ ਕਹਿੰਦੇ ਜੀ ਤੁਸੀਂ ਜਿਹੜੇ ਸੇਵ ਕੀਤੇ ਆ ਥੋੜੇ ਆ, ਥੋੜੀ ਸਪੀਡ ਨਾਲ ਵੱਧਦੇ ਆ, ਜਿਹੜੇ ਤੁਸੀਂ ਇਨਵੈਸਟ ਕਰੋਗੇ ਉਹ ਤਾਂ ਬੱਲੇ ਬੱਲੇ ਹੋਜੂ, ਕਮਾਲ ਹੋਜੂ, ਰੀਅਲ ਸਟੇਟ ਚ ਕਰੋ, ਸਟਾਕਸ ਕਰੋ, ਸ਼ੇਅਰ ਕਰੋ। ਹਾਂਜੀ,
ਗੱਲ ਫਿਰ ਉੱਥੇ ਆ ਜਾਂਦੀ ਨਾ, ਜਿਹੜੇ ਤੁਸੀਂ ਪੈਸੇ ਸੇਵ ਕੀਤੇ, ਕਾਰ ਤਾਂ ਤੁਸੀਂ ਲੈ ਲਈ ਤੇ ਡਰਾਈਵਿੰਗ ਤੁਸੀਂ ਸਿੱਖੀ ਨੀ, ਉਹੀ ਗੱਲ ਆ ਜਾਂਦੀ ਨਾ, ਤੁਹਾਡੇ ਕੋਲ ਪੈਸੇ ਤਾਂ ਸੇਵ ਹੋ ਗਿਆ, ਹੁਣ ਤੁਹਾਨੂੰ ਇਨਵੈਸਟ ਕਰਨ ਦੀ ਜਾਂਚ ਨਹੀਂ, ਤੁਸੀਂ ਸਿੱਖੀ ਹੁਣ ਤੁਸੀਂ ਹੱਥ ਫੜਾ ਰਹੋਗੇ ਕਿਸੇ ਜਾਤ ਫੜਾ ਲੋਗੇ, ਜਿਹੜੀ ਤਾਂ ਫਾਈਨੈਂਸ਼ੀਅਲ ਵਰਲਡ ਦੇ ਵਿੱਚ ਕਹਿੰਦੇ ਆ OPM ਅਦਰ ਪੀਪਲਸ ਮਨੀ, ਤੁਸੀਂ ਵਧੀਆ ਫਾਈਨੈਂਸ਼ੀਅਲ ਜਮ ਤਾਂ ਹੀ ਬਣ ਸਕਦੇ ਜਦੋਂ ਤੁਹਾਨੂੰ ਦੂਜੇ ਪੈਸੇ ਦੂਜੇ ਬੰਦੇ ਦਾ ਪੈਸਾ ਯੂਜ਼ ਕਰਨਾ ਆਉਂਦਾ ਹੋਵੇ। ਹੁਣ ਇੱਕ ਬੰਦੇ ਕੋਈ ਪੈਸਾ ਨਹੀਂ, ਉਹਦੇ ਕੋਲ ਅਕਲ ਆ, ਉਹਨੇ ਬੈਂਕ ਦੇ ਵਿੱਚ ਜਾਣਾ, ਬੈਂਕ ਦਾ ਪੈਸਾ ਯੂਜ਼ ਕਰਕੇ ਉਹਨੇ ਬਿਜ਼ਨਸ ਅਸਟੈਬਲਿਸ਼ ਕਰ ਲੈਣਾ। ਹਾਂਜੀ, ਜਿਹੜੇ ਪੈਸੇ ਜੇ ਸੇਵ ਕੀਤੇ ਆ, ਇਹਦੇ ਕਈ ਤਰੀਕੇ ਹੁੰਦੇ ਨੇ ਇਨਵੈਸਟ ਕਰਨ ਦੇ। ਜੇ ਤੁਹਾਨੂੰ ਬਹੁਤ ਕੰਪਲੈਕਸ ਪ੍ਰੋਬਲਮ ਪਾਉਂਦਾ ਨਹੀਂ ਤਾਂ ਗਰੀਡ ਵੱਧ ਜਾਂਦੀ ਆ, ਤੇ ਅਸੀਂ ਇੱਕਦਮ ਉਹਨੂੰ ਡਬਲ ਕਰਨਾ ਚਾਹੁੰਦੇ। ਜੇ ਉਹਦੇ ਵਿੱਚ ਤੁਹਾਡੇ ਕੋਲ ਸਿਸਟਮ ਹੋਵੇ ਨਾ, ਜਿਵੇਂ ਤੁਸੀਂ $5 ਤੋਂ $10 ਤੋਂ ਸੇਵ ਕਰਨੇ ਸ਼ੁਰੂ ਕੀਤੇ, ਅਗਰ ਤੁਸੀਂ ਇਨਵੈਸਟਮੈਂਟ ਵੀ ਉਹ ਸੋਲਿਡ ਤਰੀਕੇ ਦੀ ਕਰਦੇ, ਫਿਰ ਤੁਹਾਨੂੰ ਮਾਰ ਨਹੀਂ ਪੈਂਦੀ। ਪਰ ਕਦੀ ਨਾ ਕਦੀ ਹਨੇਰੀ ਤਾਂ ਆਈ ਜਾਂਦੀ, ਇਹ ਤਾਂ ਨਹੀਂ ਹੁੰਦਾ ਵੀ ਜਿਵੇਂ ਸੱਜਣ ਕਹਿੰਦੇ ਉਹ ਹਨੇਰੀ ਤੇ ਕਦੀ ਨਾ ਕਦੀ ਫਿਰ ਵੀ ਆ ਜਾਂਦੀ। ਪਰ ਜੇ ਤੁਸੀਂ ਮੈਕਨਿਜ਼ਮ ਇਹੋ ਜਿਹਾ ਬਣਾਇਆ ਹੋਵੇ, ਤੁਸੀਂ ਉਹਨੂੰ ਜਿਹੜਾ ਨਾ ਉਹ ਵੈਦਰ ਨੂੰ ਜਿਹੜਾ ਆ ਆਪਣਾ ਉਹਦੇ ਚੋਂ ਲੰਘ ਜਾਂਦੇ ਆ। ਹਾਂਜੀ, ਤੇ ਬਸ ਇੱਥੇ ਜਾ ਕੇ ਗੱਲ ਮੁੱਕ ਜਾਂਦੀ ਨਾ, ਵੀ ਜੇ ਤੁਸੀਂ ਫਾਈਨੈਂਸ ਨੂੰ ਗਰੀਡ ਰਹਿਤ ਰੱਖੋ, ਲਾਲਚ ਤੋਂ ਉਹਨੂੰ ਆਜ਼ਾਦ ਕਰੋ, ਜਿਹੜੀ ਤੁਹਾਡੀ ਹੈਗੀ ਆ ਫਾਈਨੈਂਸ਼ੀਅਲ ਹੈਲਥ ਆ, ਉਹਦੇ ਨਾਲ ਤੁਹਾਡੀ ਮੈਂਟਲ ਫਾਈਨੈਂਸ਼ੀਅਲ ਹੈਲਥ ਵੀ ਸਹੀ ਰਹੂਗੀ, ਤੇ ਜਿਹੜੀ ਤੁਹਾਡੀ ਜਿਹੜੀ ਲਿਟਰਲ ਜਿਹਨੂੰ ਆਪਾਂ ਕਹਿੰਦੇ ਫਾਈਨੈਂਸ਼ੀਅਲ ਹੈਲਥ ਆ, ਉਹ ਵੀ ਸਹੀ ਰਹੂਗੀ। ਤੇ ਮਾਰ ਹੁਣ ਜਿਸ ਆਪਾਂ ਕਰੀ ਵੀ ਜਾਈਏ ਮਾਰਕੀਟ ਸਟੱਡੀ ਕਰਨ ਵਾਸਤੇ, ਉਹਦੇ ਚ ਤੁਹਾਨੂੰ ਸਭ ਤੋਂ ਪਹਿਲਾਂ ਰੂਲ ਇਹ ਸਿਖਾਇਆ ਜਾਂਦਾ ਵੀ ਗਰੀਡ ਛੱਡ ਦਿਓ। ਜੇ ਗਰੀਡ ਕਰਕੇ ਤੁਸੀਂ ਇਹ ਕੰਮ ਸਿੱਖਣਾ, ਫਿਰ ਤੁਸੀਂ ਇੱਕ ਵੇਲੇ ਤੁਸੀਂ ਐਂਡ ਤੇ ਜਾ ਕੇ ਫਿਰ ਹਾਰੋਗੇ, ਜਿਵੇਂ ਨੀ ਉਹ ਘਰ ਆ ਕੇ ਉਹਦਾ ਜੋੜਿਆ ਫਿਰ ਬਾਅਦ ਦੇ ਵਿੱਚ ਰੁੜ ਜਾਂਦਾ, ਫਿਰ ਉਸ ਬੰਦੇ ਨਾਲ ਉਹ ਗੱਲ ਹੁੰਦੀ ਜਿਹੜਾ ਗਰੀਡ ਨਹੀਂ ਛੱਡਦਾ, ਉਹ ਜਿੰਨਾ ਵੀ ਮਰਜ਼ੀ ਪੈਸਾ ਇਕੱਠਾ ਕਰ ਲਵੇ, ਜਿੰਨੀਆਂ ਮਰਜ਼ੀ ਪ੍ਰਾਪਰਟੀਆਂ ਬਣਾ ਲਵੇ, ਕਿਉਂਕਿ ਉਹਦੇ ਚ ਜਿਹੜੀ ਉਹ ਗਰੀਡ ਆ ਨਾ, ਗੈਂਬਲਿੰਗ ਦੀ ਹੈਬਿਟ ਆ, ਉਹ ਜਦੋਂ ਤੱਕ ਗਈ ਨੀ ਉਹਨੇ ਉਹਨੂੰ ਐਂਡ ਤੇ ਕਦੇ ਨਾ ਕਿਤੇ ਗਵਾ ਹੀ ਲੈਣਾ। ਹਾਂਜੀ, ਸੋ ਇਸ ਕਰਕੇ ਜਿਹੜੀ ਪੈਲੀ ਤੁਹਾਡੇ ਕੋਲ ਆ ਗਈ ਨਾ, ਜਿਵੇਂ ਜੂਸ ਲੋਕ ਕਹਿੰਦੇ ਆ, ਜੇ ਤੁਸੀਂ ਉਹਨੂੰ ਸੇਵ ਕਰਦੇ ਆ, ਫਿਰ ਤਾਂ ਹੋ ਗਈਆਂ 2, ਤੇ ਜੇ ਆਉਂਦੀ ਕੱਢ ਦਿੱਤੀ ਫਿਰ ਤੁਹਾਡੀ ਹੋ ਗਈ ਉਹ 0, ਤੇ ਜਿਹੜੀ ਅਰਨ ਪੈਣੀ ਆ ਜੇ ਉਹਨੂੰ ਤੁਸੀਂ ਸੇਵ ਕਰੋ ਫਿਰ ਉਹ 1 ਦੀਆਂ 2 ਹੋ ਜਾਂਦੀਆਂ। ਤੇ ਬਹੁਤੇ ਪੈਸੇ ਦੀ ਬੰਦੇ ਨੂੰ ਲੋੜ ਵੀ ਹੁੰਦੀ ਵੈਸੇ, ਇੰਨੇ ਮੈਨੂੰ ਮਹੀਨੇ ਦੇ ਵਿੱਚ ਪੈਸੇ ਆਉਣਾ, ਮੇਰਾ ਬਜਟ ਬੜਾ ਸੋਹਣਾ ਚੱਲ ਜਾਣਾ, 100-200 ਉੱਤੇ ਵੀ ਵੱਧ ਜਾਣਾ, ਤੇ ਜਿਹਨੇ ਕੋਈ ਬਜਟ ਨੀ ਰੱਖਿਆ, ਹਿਸਾਬ ਕਿਤਾਬ ਨੀ ਰੱਖਿਆ, ਉਹਨੇ ਅਨਨੈਸੈਸਰੀ ਜਿਹੜਾ ਫਿਕਰ ਪਿਆ ਰਹਿਣਾ, ਖਰੇ ਸਰਨਾ ਕਿ ਨਹੀਂ ਇਸ ਮਹੀਨੇ ਪਤਾ ਨੀ ਪੂਰੀ ਪੈਣੀ ਕਿ ਨਹੀਂ ਪੈਣੀ, ਹਨਾ, ਉਹਨੇ ਇੱਕ ਜਿਹੜਾ ਸਿੰਪਲ ਜਿਹਾ ਹੋਮਵਰਕ ਆ ਉਹ ਨੀ ਕਰਨਾ। ਸੋ ਫਾਈਨੈਂਸ਼ੀਅਲ ਜਿਹੜਾ ਵਰਲਡ ਹੈ ਇਹਦੇ ਵਿੱਚ ਤੁਹਾਨੂੰ ਸਿੰਪਲ ਹੋਮਵਰਕ ਕਰਨਾ ਪੈਂਦਾ, ਇੱਕ ਛੋਟੀ ਜਿਹੀ ਬੁੱਕ ਲਾ ਲਓ, ਉਹਦੇ ਤੇ ਤੁਸੀਂ ਮਾੜਾ ਮਾੜਾ ਜਿਹੜਾ ਆਪਣਾ ਹਿਸਾਬ ਕਿਤਾਬ ਲਿਖਿਓ ਤੇ ਵੇਖੋ ਕਿੰਨਾ ਫਰਕ ਪੈ ਜਾਂਦਾ। ਲੋਕਾਂ ਨੇ ਛੋਟੀ ਜਿਹੀ ਗੱਲ ਕਹਿ ਕੇ ਮੈਂ ਬੰਦ ਕਰ ਦੇਣਾ, ਬੰਦਾ 10 ਬੰਦਿਆਂ ਨੂੰ $100 ਦੇ ਕੇ ਭੇਜ ਦਿਓ ਗਰੋਸਰੀ ਕਰਨ, ਜੇ $10-$20 ਡਾਲਰ ਸਾਰੇ ਉਹਦੇ ਚੋਂ ਨਾ ਖਰਾਬ ਕਰਕੇ ਆਏ ਹੋਏ ਨਾ, ਬੜੇ ਇੱਕ ਬੰਦਾ ਹੋਊਗਾ ਜਿਹੜਾ 100 ਦੇ ਵਿੱਚੋਂ $10-$20 ਵੀ ਸੇਵ ਕਰੂਗਾ ਤੇ ਗਰੋਸਰੀ ਵੀ 100 ਦੀ ਬਜਾਏ 120 ਦੀ ਲੈ ਕੇ ਆਊਗਾ।
ਇਹੋ ਹੋਲਡ ਕਰੇ ਉਹਦੇ ਚ 3 ਕਹੇ ਜੇ ਹੋਣਗੇ ਜਿਨ੍ਹਾਂ ਨੇ ਗਰੋਸਰੀ ਕਰਕੇ ਲਿਆਂਦਾ ਹੋਊ ਤੇ ਉਹਦੀ 20% ਵੇਸਟ ਜਿਹਨਾਂ ਨੇ ਗਾਰਬੇਜ ਸਿੱਟੀ ਹੋ, ਇਹ ਸਾਡਾ ਨਾਰਥ ਅਮਰੀਕਾ ਦਾ ਕਲਚਰ ਆ।
ਉਹੀ ਤੇ ਮੈਂ ਕਹਿੰਦਾ ਉਹਨੇ $20 ਦੇ ਵਿੱਚੋਂ ਖਰਾਬ ਕੀਤੇ ਹੀ ਕੀਤੇ ਆ, ਜੇ ਉਹ ਸੋਚ ਲਵੇ ਨਾ ਮੈਂ 10% ਮੈਂ ਬਚਾਉਣੇ ਹੀ ਬਚਾਉਣੇ ਆ, ਉਹਨੂੰ ਕੋਈ ਨੁਕਸਾਨ ਨੀ ਹੁੰਦਾ, ਉਹਦੀ ਸਿਰਫ ਅਕਲ ਥੋੜੀ ਜਿਹੀ ਯੂਜ਼ ਹੁੰਦੀ, ਅਗਰ ਉਹ $10 ਜਿਹੜੇ ਉਹਦੇ ਚ ਬਚਾ ਕੇ ਵੱਖਰੇ ਐਮਲ ਵਿੱਚ ਰੱਖ ਦੇਵੇ ਨਾ ਹਰ ਵੀਕ, ਤੇ ਉਹ $520 ਹੋ ਜਾਂਦੇ ਆ ਸਾਲ ਦੇ ਵਿੱਚ, ਭਾਵੇਂ ਉਹਦੇ ਚੋਂ ਪਾਰਟੀ ਕਰ ਦੇ ਬਾਅਦ ਦੇ। ਸੋ ਇਹ ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਚਪਨ ਤੋਂ ਬੰਦਾ ਜਾ ਕੇ ਸਿੱਖ ਜਾਵੇ ਨਾ, ਉਹਨੂੰ ਕੋਈ ਬਹੁਤੀ ਤੰਗੀ ਆਉਂਦੀ ਹੋਈ ਨੀ ਹੈਗੀ, ਇਹ ਸਾਰੀ ਤੰਗੀ ਜਿਹੜੀ ਆ ਨਾ ਇਹ ਬੰਦੇ ਨੇ ਆਪ ਹੀ ਕ੍ਰੀਏਟ ਕੀਤੀ ਹੁੰਦੀ। ਜਿਵੇਂ ਬੁੱਧਾ ਕਹਿੰਦਾ ਨਾ ਸਾਨੂੰ ਪ੍ਰੋਬਲਮ ਤੇ ਕੋਈ ਨੀ ਸਿਆਉਣੀ ਜੇ ਸਾਡੇ ਚ ਡਿਜ਼ਾਇਰ ਨਾ ਹੁੰਦੀ, ਅਸੀਂ ਡਿਜ਼ਾਇਰ ਆਪਸ ਵਿੱਚ ਪੈਦਾ ਕਰ ਲਈ ਆ ਤੇ ਫਿਰ ਉਹਨੂੰ ਵਧਾਈ ਗਏ ਤੇ ਜਿੰਨੀ ਜਿੰਨੀ ਆਪਾਂ ਡਿਜ਼ਾਇਰ ਵਧਾਈ ਜਾਣੀ ਆ ਓਦਾਂ ਸਾਡੀ ਜਿਹੜੀ ਆ ਡਿਫੀਕਲਟੀ ਆ ਪ੍ਰੋਬਲਮ ਆ ਉਹ ਵੱਡੀ ਹੋਈ ਜਾਣੀ ਆ। ਇੰਨਾ
ਮਿਹਰਬਾਨੀ ਧੰਨਵਾਦ ਮਿਹਰਬਾਨੀ ਬਹੁਤ ਜੀ। ਹਾਂਜੀ ਨਿਗਾ ਸਵਾਗਤ ਵੀਰ ਜੀ ਤੁਹਾਡਾ, ਮਾਫੀ ਚਾਹੁੰਦੇ ਥੋੜੀ ਜਿਹੀ ਗੱਲਬਾਤ ਲੰਮੀ ਹੋ ਗਈ, ਕੀ ਕਹਿਣਾ ਚਾਹੁੰਦੇ ਹੋ?
ਮਿਹਰਬਾਨੀ ਧੰਨਵਾਦ ਬਰਾੜ ਸਾਹਿਬ। ਇੱਕ ਪਾਸੇ ਤਾਂ ਇਹ ਵੀ ਕਿਹਾ ਜਾਂਦਾ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਤੇ ਮਤਲਬ ਪੈਸੇ ਹੋਣੇ ਚਾਹੀਦੇ, ਮਾਇਆ ਹੋਣੀ ਚਾਹੀਦੀ
ਆ,
ਲਾਵੇ ਜਾਂ ਨਾ ਆਵੇ ਕੋਈ ਫਰਕ ਨੀ ਪੈਂਦਾ, ਪੈਸਾ ਕੰਮ ਕਰਦਾ, ਪੈਸੇ ਵਾਲੇ ਅਕਲ ਵਾਲੇ ਹੁੰਦੇ ਆ,
ਮਨੀ ਮੇਕਸ ਦਾ ਮੇਅਰ ਗੋ ਕਹਿੰਦੇ ਹੁੰਦੇ ਆ। ਬਿਲਕੁਲ
ਬਿਲਕੁਲ,
ਇਹ ਵੀ ਠੀਕ ਆ ਗੱਲ ਤੁਹਾਡੀ। ਦੇਖਿਆ ਇਹ ਕਿੰਨੇ ਐਡਵੈਂਸ ਸਾਡੇ ਸਰੋਤੇ, ਦੇਖੋ ਜੀ ਦੋਸਤੋ ਵੀ ਅੱਡ ਐਡਵੈਂਸਰਾਂ ਤੋਂ ਗੱਲ ਹੋ ਰਹੀ ਆ। ਬਿਲਕੁਲ ਹਾਂਜੀ ਹਾਂਜੀ ਦੱਸੋ।
ਹੁਣ ਤੁਸੀਂ ਵੇਖੋ ਵੀ ਇੱਕ ਪਾਸੇ ਕਤਾਰ ਲੱਗੀ ਹੋਵੇ ਗਿਆਨ ਲੈਣ ਵਾਲੇ ਦੀ, ਦੂਜੇ ਪਾਸੇ ਪੈਸੇ ਮਿਲਦੇ ਹੋਣ, ਤਾਂ ਲੈਣ ਵੱਡੀ ਤਾਂ ਉੱਧਰ ਹੀ ਹੋਏਗੀ, ਜਦੋਂ ਪੈਸੇ ਆ ਗਿਆਨ ਕੀ ਕਰਨਾ, ਗਿਆਨ ਕਹਿੰਦੇ ਆਪੇ ਆ ਜਾਣਾ,
ਗਿਆਨ ਤਾਂ ਪ੍ਰੋਬਲਮ ਕ੍ਰੀਏਟ ਕਰਦਾ ਕਹਿੰਦੇ ਲੋਕ।
ਹਾਂ ਗਿਆਨ ਦੀ ਲੋੜ ਹੀ ਕੋਈ ਨੀ, ਹੁਣ ਆਪਾਂ ਕਹਿੰਦੇ ਆਪਣੀ ਔਲਾਦ ਲਈ ਪੈਸਾ ਨਾ ਛੱਡ ਕੇ ਜਾਈਏ, ਜਦੋਂ ਜਿਹੜੇ ਪੈਸਾ ਛੱਡ ਜਾਂਦੇ ਆ ਨਾ ਉਹ ਨਜ਼ਾਰੇ ਹੀ ਲੈਂਦੇ, ਔਲਾਦ ਵਿਗੜਦੀ ਹਰੇਕ ਦੀ ਨੀ, ਕੋਈ 100 ਚੋਂ 1 2 ਹੋਣਗੇ ਵਿਗੜਦੇ, ਉੱਦਾਂ ਨੀ ਕੋਈ ਵਿਗੜਦਾ ਇੱਦਾਂ।
ਇਹ ਵੀ ਠੀਕ ਆ, ਤੁਸੀਂ ਤਾਂ ਗੱਲਬਾਤ ਬਦਲਤਾ ਹੈ ਜੀ।
ਨਹੀਂ ਤਾਂ ਹੁਣ ਉਹ ਕਹਿੰਦੇ ਲੰਘ ਮਲੰਘ, ਉਹ ਮਾਂ ਪਿਓ ਤਾਂ ਨਾਂ ਵੀ ਨੀ ਲੈਂਦੇ, ਕਹਿੰਦੇ ਛੱਡ ਕੇ ਗਏ ਸਾਨੂੰ ਉੱਥੇ।
ਇਹ ਵੀ ਠੀਕ ਹੈ,
ਬੰਦਾ ਅਸਲ ਚ ਹੁਣ ਇੱਥੇ, ਹੁਣ ਤੁਸੀਂ ਚਾਹੇ ਕੋਈ ਵੀ ਲਾ ਲਓ, ਗਰੀਬ ਤੋਂ ਗਰੀਬ ਆਪਣੀ ਔਲਾਦ ਲਈ ਛੱਡ ਕੇ ਜਾਂਦਾ, ਸਾਡੇ ਪਿਓ ਦਾਦੇ ਵੀ ਛੱਡ ਕੇ ਗਏ ਆ, ਗਾਂ ਅਸੀਂ ਵੀ ਛੱਡ ਕੇ ਜਾਣਾ, ਪੂਰੇ ਦਾ ਪੂਰਾ ਤਾਂ ਕੋਈ ਖਾ ਕੇ ਨੀ ਜਾਂਦਾ, ਜਿਹੜਾ ਹੁਣ ਬਿਲਕੁਲ ਹੀ ਸੜਕ ਛਾਫ ਹੈ ਉਹੀ ਇੰਜ ਕਰੂਗਾ, ਉਦਾਂ ਨੀ। ਹੁਣ ਤੁਸੀਂ ਦੇਖੋ ਇੱਥੇ ਹੁਣ ਕਿੰਨੇ ਪੂੰਜੀਪਤੀ ਸਰਮਾਏਦਾਰ ਐਡੀਆਂ ਫੈਕਟਰੀਆਂ ਕੰਪਨੀਆਂ ਆਪਣੀ ਲਾਦ ਨੂੰ ਦਿੰਦੇ ਨੇ, ਉਹ ਨੀ ਛੱਡ ਕੇ ਚੱਲੇ ਜਾਂਦੇ।
ਬਿਲਕੁਲ, ਉਹ ਜਿੰਨਾ ਕੋ ਚੈਰਿਟੀ ਲਈ ਦਿੰਦੇ ਉਹ ਤਾਂ ਟੈਕਸ ਬੈਨੀਫਿਟ ਲੈਣ ਲਈ,
ਉਹ ਤਾਂ ਟੈਕਸ ਬੈਨੀਫਿਟ, ਉਹਦਾ ਇੱਕ ਡਰਾਮਾ ਆ ਚੈਰਿਟੀ ਨੂੰ ਉੱਥੇ ਕਿਹੜਾ ਦਿੰਦਾ, ਸਾਡੇ ਲੋਕ ਮਗਰ ਲੱਗ ਜਾਂਦੇ, ਉਹ ਦੇਖੋ ਜੀ ਬਿਲ ਗੇਟਸ ਨੇ ਇੰਨੀ ਦਿੱਤੀ ਇੰਨੀ ਦਿੱਤੀ, ਇਹਨਾਂ ਨੂੰ ਬੇਚਾਰਿਆਂ ਨੂੰ ਕੀ ਪਤਾ।
ਅੱਛਾ ਇੱਕ ਮੁਹਾਵਰਾ ਆਪਣੇ ਉਹਦਾ, ਇੱਕ ਸੋਰੀ 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 ਟੂ ਇੰਟਰਪਟ ਯੂ, ਇੱਕ ਮੁਹਾਵਰਾ ਨੰਗ ਪੁੱਤ ਚੋਰਾਂ ਵਿੱਚ ਖੇਡੇ, ਉਹਦਾ ਕੀ ਮਤਲਬ ਹੁੰਦਾ?
ਪਿਓ ਨੰਗ ਪੁੱਤ ਚੋਰਾਂ ਵਿੱਚ ਖੇਡੇ ਮਤਲਬ ਇਹ ਤਾਂ ਹੈ ਹੀ ਨੰਗ, ਉਹਦੇ ਕੋਲ ਕੀ ਖੋਲੂਗਾ, ਉਹ ਤਾਂ ਜਿੱਥੇ ਮਰਜ਼ੀ ਤੁਰਿਆ ਫਿਰੇ।
ਅੱਛਾ ਉਹਦਾ ਲਿੰਕ ਨੀ, ਜਿਹੜੇ ਚੋਰੀ ਕਰਕੇ ਪੈਸੇ ਕਮਾਉਂਦੇ ਨੇ ਉਹਨਾਂ ਦਾ ਨੇਚਰ ਉਹੋ ਜਿਹਾ ਹੀ ਬਣ ਜਾਂਦਾ, ਉਹਦੇ ਬੱਚੇ ਵੀ ਉਹੋ ਜਿਹੇ ਬਣ ਜਾਂਦੇ ਨੇ।
ਹਾਂਜੀ, ਨਾ ਉਹਨੂੰ ਕੋਈ ਚੋਰਾਂ ਦਾ ਡਰ, ਨਾ ਸਾਧਾਂ ਦਾ, ਉਹਨੂੰ ਕਾਹਦੀ ਸਿਕਿਉਰਿਟੀ ਚਾਹੀਦੀ ਆ, ਉਹਦੇ ਲਈ ਤਾਂ ਸਾਰੇ ਹੀ ਸਾਧ ਆ। ਹੁਣ ਬੰਦਾ ਜਿਹਦੇ ਕੋਲ ਕੁਛ ਹੋਊ ਉਹੀ ਮਾੜੇ ਬੰਦੇ ਤੋਂ ਡਰੇਗਾ ਨਾ।
ਬਿਲਕੁਲ,
ਬਸ ਆ ਚੀਜ਼ ਹੈ ਇਹ। ਹੁਣ ਤਾਂ ਦੂਜਾ ਨਾ, ਹੁਣ ਅੱਜ ਸਾਰਿਆਂ ਨੂੰ ਬਰਾਬਰ ਸਾਰਾ ਕੁਝ ਬਣਦੀ ਹੈ, ਅਮੀਰੀ ਗਰੀਬੀ ਦਾ ਰਾਤ ਵਿਚਾਲੇ ਹੋ ਜਾਣੀ ਸਵੇਰ ਨੂੰ।
ਨਹੀਂ ਉਹ ਬਰਾਬਰ ਵੰਡਣ ਨਾਲ, ਉਹ ਸਿਸਟਮ ਦਾ ਹੈਗਾ, ਵੰਡਣ ਨਾਲ ਨਹੀਂ ਕੁਛ ਹੁੰਦਾ ਹੈਗਾ, ਬਰਾਬਰ ਭਾਵੇਂ ਵੰਡ ਦੇ। ਹਾਂਜੀ, ਇਹ ਤਾਂ ਹੈਗਾ ਬਈ, ਉਹ ਤਾਂ ਇੱਕ ਸਿਸਟਮ ਇਹੋ ਜਿਹਾ ਚਾਹੀਦਾ ਵੀ ਲੋੜ ਤੋਂ ਵੱਧ ਮਾਇਆ ਕਿਸੇ ਕੋਲ ਇਕੱਠੀ ਨਾ ਹੋਵੇ, ਪਹਿਲੀ ਗੱਲ ਤਾਂ। ਅੱਛਾ ਉਹਦੇ ਚ ਇਹ ਹੈਗਾ ਵੀ ਜਿਹਦੇ ਚ ਕੈਪੇਬਿਲਿਟੀ ਆ ਉਹ ਡੈਫੀਨੇਟਲੀ ਦੂਜਿਆਂ ਨਾਲੋਂ ਅੱਗੇ ਹੋਵੇ, ਹਨਾ, ਜਿਹਦੇ ਚ ਪੋਟੈਂਸ਼ੀਅਲ ਆ ਉਹ ਪੋਟੈਂਸ਼ੀਅਲ ਉਹਦਾ ਯੂਟੀਲਾਈਜ਼ ਹੋਵੇ, ਪਰ ਪਾੜਾ ਇੰਨਾ ਨਾ ਹੋਵੇ। ਅੱਛਾ ਜਿਹਦੇ ਕੋਲੇ ਜਿਹਦੀ ਕੋਈ ਪ੍ਰੋਬਲਮ ਆ, ਜਿਹੜਾ ਵਿਚਾਰਾ ਅੱਗੇ ਨਹੀਂ ਵੱਧ ਸਕਦਾ, ਕੰਮ ਉਹ ਵੀ 8 ਘੰਟੇ ਕਰੇ, ਇਹ ਗੱਲ ਨੀ ਵੀ ਉਹਨੂੰ ਕੰਮ ਤੋਂ ਛੁੱਟੀ ਮਿਲ ਜੇ। ਜਿਹੜਾ ਤੇਜ਼ ਤਰਾਰ ਆ ਉਹ ਭੋਰਾ ਅੱਗੇ ਨਿਕਲ ਜੇ, ਜਿਹੜਾ ਤੇਜ਼ ਤਰਾਰ ਨਹੀਂ ਹੈ ਉਹ ਭੋਰਾ ਪਿੱਛੇ, ਪਰ ਜ਼ਿੰਦਗੀ ਮਾਨਣ ਦੀਆਂ ਸਹੂਲਤਾਂ ਸਾਰਿਆਂ ਕੋਲ ਹੋਣ।
ਪਰ ਇਹ ਸਿਸਟਮ ਖਿਆਲਾਂ ਚ ਕਲਪਨਾ ਚ ਬਣ ਸਕਦਾ, ਜਿਵੇਂ ਬੇਗੁੰਪਰਾ ਕਿਸੇ ਭਗਤ ਨੇ ਕਿਹਾ ਸੀ ਬਣਾਉਣਾ, ਉਹ ਹਜੇ ਤੇ ਬਣਿਆ ਨੀ, ਉਹ ਸ਼ਾਇਦ ਆਉਣ ਵਾਲੇ 10-20 ਹਜ਼ਾਰ ਸਾਲ ਚ ਭਾਵੇਂ ਬਣ ਜਾਏ। ਉਹਦੇ ਵਿੱਚ ਇਹ ਚੀਜ਼ ਹੈ, ਉਹ ਬਣਾਉਣਾ ਕਿਹਨੇ, ਸਰਮਾਏਦਾਰੀ ਨੇ ਬਣਾਉਣਾ ਨਾ, ਆਮ ਬੰਦਾ ਤਾਂ ਬਣਾ ਨੀ ਸਕਦਾ। ਉਹ ਕਦੋਂ ਚਾਹੁਣਗੇ ਸਾਡੇ ਹੱਥ ਸਾਰਾ ਕੁਝ ਖੁਸ ਜਾਏ ਤੇ ਸਾਰੇ ਬਰਾਬਰ ਹੋ ਜਾਣ, ਉਹ ਕਦੀ ਵੀ ਨੀ ਚਾਹੁਣਗੇ ਇੱਦਾਂ, ਸੋ ਫਿਰ ਬਣੇਗਾ ਨੀ, ਫਿਰ ਕਲਪਨਾ ਕਲਪਨਾ ਹੀ ਰਹਿ ਜਾਏਗੀ।
ਇਹ ਵੀਰ ਜੀ ਐਕਚੁਅਲੀ ਗੱਲ
ਆਵੇ,
ਸੱਤਾ ਨਾ ਜਿਹੜੀ ਜਿਹੜੀ ਧਿਰ ਸੱਤਾ ਦੇ ਉੱਤੇ ਹੁੰਦੀ ਆ ਉਹ ਨੀ ਚਾਹੁੰਦੀ ਹੁੰਦੀ, ਪਰ ਇਹ ਸੋਸਾਇਟੀ ਟਰਾਂਸਫਾਰਮ ਜ਼ਰੂਰ ਹੁੰਦੀ ਆ, ਉਹ ਚੇਂਜਸ ਹੁੰਦੀਆਂ, ਐਵੋਲੂਸ਼ਨਰੀ ਚੇਂਜਸ ਐਂਡ ਰੈਵੋਲੂਸ਼ਨਰੀ, ਕੁਝ ਹੌਲੀ ਹੌਲੀ ਹੁੰਦੀਆਂ, ਕੁਝ ਇੱਕੋ ਦਮ ਹੁੰਦੀਆਂ, ਕੁਝ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸੱਤਾ ਨੂੰ ਇੱਕੋ ਦਮ ਪਲਟ ਦਿੱਤਾ ਜਾਂਦਾ। ਸਾਡੇ ਆਪਣੇ ਮੂਹਰੇ ਪੂਰਾ ਇਤਿਹਾਸ ਪਿਆ ਮਨੁੱਖੀ ਸਭਿਅਤਾ ਦਾ, ਕਿਤੇ 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 ਇੱਕੋ ਦਮ ਕੋਈ ਸੋਸਾਇਟੀ ਚੇਂਜ ਹੋਈ ਆ, ਕਿਤੇ ਕਿਤੇ ਹੌਲੀ ਹੌਲੀ ਚੇਂਜਸ ਆਈਆਂ, ਕਿਤੇ ਕਿਤੇ ਕੁਆਂਟੀਟੇਟਿਵ ਚੇਂਜਸ ਹੌਲੀ ਹੌਲੀ ਚੇਂਜਸ ਹੁੰਦੇ, ਇੱਕੋ ਦਮ ਕੁਆਲੀਟੇਟਿਵ ਚੇਂਜ ਆ ਜਾਂਦੀ ਆ। ਜਿਵੇਂ ਆਪਾਂ ਕਹਿੰਦੇ ਹਾਂ ਨਾ ਆਮ ਸਮਝਣ ਲਈ ਵੀ ਪਾਣੀ ਆ, ਪਾਣੀ ਨੂੰ ਗਰਮ ਕਰੋ ਹੌਲੀ ਹੌਲੀ ਟੈਂਪਰੇਚਰ ਵਧੀ ਜਾਂਦਾ, ਪਰ 100 ਡਿਗਰੀ ਤੇ ਜਾ ਕੇ ਉਹ ਪੂਰੀ ਭਾਫ ਬਣ ਜਾਂਦਾ, ਢੱਕਣ ਨੂੰ ਉਹ ਪਲਟਾ ਕੇ ਪਾਸੇ ਮਾਰਦਾ, ਹਨਾ। ਰੈਵੋਲੂਸ਼ਨਰੀ ਚੇਂਜ ਇਹ ਜੀ ਹੁੰਦੀ ਹੈ ਕਈ ਵਾਰੀ ਜਦੋਂ ਲੋਕ ਜਾਗਰਤ ਹੋ ਜਾਂਦੇ ਆ, ਇਹ ਠੀਕ ਹੈ ਤੁਹਾਡੀ ਗੱਲ ਵੀ ਉਹਨਾਂ ਨੇ ਜਾਗਰਤ ਕਿੱਥੇ ਹੋਣ ਦੇਣਾ, ਪਰ ਫਿਰ ਵੀ ਇਹਦੇ ਬਾਵਜੂਦ ਵੀ ਲੋਕ ਜਦੋਂ ਜਾਗਰਤ ਹੋ ਜਾਂਦੇ ਆ ਨਾ, ਕਿਉਂਕਿ ਮਨੁੱਖੀ ਦਿਮਾਗ ਆ ਜਿਹੜਾ ਨਾ ਇਹਦੇ ਚ ਬੜੀ ਤਾਕਤ ਆ, ਵਿਚਾਰਾਂ ਦੇ ਵਿੱਚ ਬਹੁਤ ਵੱਡੀ ਤਾਕਤ ਆ,
ਅੰਦਰ ਸ਼ਕਤੀਆਂ ਦੇ ਖੂਹ ਹੈ ਜੇ ਬੰਦਾ ਗੇੜ ਕੇ ਦੇਖੇ। ਤੁਸੀਂ ਜਿਹੜੀ ਕਹਿੰਦੇ ਨਾ ਇਨਕਲਾਬ ਤਾਂ ਨੀ ਆਣਾ, ਹੁਣ ਇੱਥੇ ਕਿੰਨੇ ਲੋਕ ਨੇ, ਅੱਜ ਤੁਸੀਂ ਭਾਵੇਂ ਕਾਲਾ ਲੈ ਲਿਓ ਸਾਰਾ ਦਿਨ ਜਾਂ ਕੱਲ ਨੂੰ ਦੇਖਿਓ, ਸਾਡੀ ਸੋਚ ਸਰਮਾਏਦਾਰੀ ਨੇ ਬਦਲ ਦਿੱਤੀ ਆ, ਸਾਡੇ ਬੰਦੇ ਕਹੀ ਜਾਂਦੇ, ਖੁਦ ਹੀ ਕਹੀ ਜਾਂਦੇ ਆ ਵੀ ਜ਼ਿੰਦਗੀ ਸੌਖੀ ਕਰੋ, ਜੇ ਤੁਹਾਡੇ ਕੋਲ ਘਰ ਆ ਉਹਦੀਆਂ ਕਿਸ਼ਤਾਂ ਦੇਈ ਚੱਲੋ ਸਾਰੀ ਉਮਰ, ਤੇ ਤੁਹਾਨੂੰ ਖਾਣ ਨੂੰ ਮਿਲਦਾ ਤੇ ਬਹੁਤ ਕੁਛ ਹੈ। ਉਹ ਉਹਦੇ ਨਾਲ ਤੁਲਨਾ ਕਰੀ ਜਾਂਦੇ, ਉਹ ਕਹਿੰਦੇ ਉਹ ਉਧਰ ਇਰਾਨ ਚ ਦੇਖੋ ਤਾਂ ਬੰਬ ਡਿੱਗਦੇ ਆ, ਇੱਥੇ ਤਾਂ ਕਹਿੰਦੇ ਅਸੀਂ ਕੰਮ ਕਰਕੇ ਸਾਨੂੰ ਰੋਟੀ ਤਾਂ ਮਿਲਦੀ ਆ। ਉਹ ਸੋਚ ਹੀ ਏਦਾਂ ਦੀ, ਜੇ ਖੱਸੀ ਸੋਚ ਹੋ ਜਾਂਦੀ ਫਿਰ ਨੀ ਕੁਛ ਵੀ ਹੋ ਸਕਦਾ।
ਯਾਰ ਤੁਹਾਡੀਆਂ ਗੱਲਾਂ ਆਪਦੇ ਥਾਂ ਬਿਲਕੁਲ ਠੀਕ ਨੇ, ਪਰ ਦੇਖੋ ਦੂਸਰੇ ਪਾਸੇ ਜਿਹੜੀ ਕੈਪੀਟਲਿਜ਼ਮ ਕਹਿੰਦੇ ਇਹਦਾ ਕਿੱਡਾ ਵੱਡਾ ਸੰਕਟ ਆਇਆ ਹੋਇਆ ਆਪਸ ਵਿੱਚ ਦੀ, ਇਹਨਾਂ ਤੋਂ ਮੈਨੇਜ ਨਹੀਂ ਹੋ ਰਿਹਾ ਸੰਕਟ, ਸਾਰਾ ਸਿਸਟਮ ਕ੍ਰਾਈਸਿਸ ਦੇ ਵਿੱਚ ਆ, 15-20 ਸਾਲਾਂ ਬਾਅਦ ਇਹਨਾਂ ਨੂੰ ਰਿਸੈਸ਼ਨ ਲਿਆਉਣਾ ਪੈਂਦਾ, ਵੀ ਇਹਨਾਂ ਨੂੰ ਆਪਣੀਆਂ ਪ੍ਰੋਬਲਮ ਚੋਂ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭ ਰਿਹਾ। 200 ਸਾਲ
ਜੰਗ ਲੜਨੀ ਪੈਂਦੀ, ਜੰਗ ਵੀ ਇਹੀ
ਜੰਗ ਲੜਨੀ ਪੈਂਦੀ ਆ, 200 ਸਾਲ ਅੰਗਰੇਜ਼ਾਂ ਨੇ ਸਾਰੀ ਦੁਨੀਆ ਲੁੱਟ ਲੁੱਟ ਖਾ ਲਈ ਤੇ ਹੁਣ ਕੰਗਾਲ ਹੋਣ ਦੇ ਕਿਨਾਰੇ ਪਿਆ ਬ੍ਰਿਟਿਸ਼ ਅੰਪਾਇਰ ਸੀ ਜਿਹੜਾ, ਹਨਾ।
ਬਿਲਕੁਲ, ਇਹ ਨਾ ਬੰਦੇ ਵੀ ਮਾਰਨੇ ਪੈਂਦੇ, ਬੰਦੇ ਦੀ ਕੋਈ ਕੀਮਤ ਨੀ ਰੱਖਦੇ, ਮਾੜੀ ਵੀ ਉਦਾਂ ਫਿਰ ਉਹ ਤੋਂ ਬਾਅਦ ਜਦੋਂ ਠੰਡ ਠੇਰ ਹੋ ਜਾਣੀ ਫਿਰ ਬੰਦੇ ਦੀ ਬੜੀ ਕੀਮਤ ਦੱਸਣਗੇ।
ਬਿਲਕੁਲ ਬਿਲਕੁਲ, ਧੰਨਵਾਦ ਵੀਰ ਜੀ ਤੁਹਾਡਾ, ਮਿਹਰਬਾਨੀ। ਦੋਸਤੋ ਹੋਲਡ ਕਰਕੇ ਰੱਖੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਵੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਸਰਦਾਰ ਜਸਕਰਨ ਸਿੰਘ ਕਾਲੋਂ ਇਹ ਜੀ ਇੰਸ਼ੋਰੈਂਸ ਐਡਵਾਈਜ਼ਰ ਨੇ, ਕੱਲੀ ਲਾਈਫ ਇੰਸ਼ੋਰੈਂਸ ਨਹੀਂ ਕਰਦੇ, ਕਮਰਸ਼ੀਅਲ ਇੰਸ਼ੋਰੈਂਸ ਕਰਦੇ ਨੇ, ਹੋਮ ਐਂਡ ਆਟੋ ਇੰਸ਼ੋਰੈਂਸ ਕਰਦੇ ਨੇ, ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਨੇ ਇਹ ਜਦੋਂ ਤੁਸੀਂ ਕਾਰ ਦੀ ਇੰਸ਼ੋਰੈਂਸ ਲੈਂਦੇ ਹੋ ਜਾਂ ਕਮਰਸ਼ੀਅਲ ਇੰਸ਼ੋਰੈਂਸ ਲੈਂਦੇ ਹੋ, ਟਰੱਕਿੰਗ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ, ਹਰ ਕਿਸਮ ਦਾ ਜਿਹੜਾ ਕੰਮ ਆ ਇਹ ਇੰਸ਼ੋਰੈਂਸ ਦੇ ਨਾਲ ਰਿਲੇਟਡ, ਇਹ ਹਰੇਕ ਕੰਪਨੀ ਦੇ ਨਾਲ ਇਹਨਾਂ ਦੇ ਕੰਟਰੈਕਟਸ ਨੇ ਜੀ, ਤੇ ਤੁਹਾਡੇ ਹਿੱਤ ਦੇ ਵਿਚ ਹਮੇਸ਼ਾ ਇਹ ਕੰਮ ਕਰਦੇ ਨੇ। ਤੁਸੀਂ ਇਹਨਾਂ ਤੋਂ ਕੋਟੇਸ਼ਨ ਲੈ ਲਓ, ਤੁਸੀਂ ਆਟੋ ਇੰਸ਼ੋਰੈਂਸ ਚਾਹੀਦੀ ਹੈ, ਹੋਮ ਇੰਸ਼ੋਰੈਂਸ ਚਾਹੀਦੀ ਹੈ, 905-903-6003 ਇਹਨਾਂ ਦਾ ਨੰਬਰ ਹੈ, 905-903-6003 ਹੈਗਾ ਇਹਨਾਂ ਦਾ ਨੰਬਰ। ਟੈਕਸ ਦਾ ਸੀਜ਼ਨ ਚੱਲ ਰਿਹਾ ਦੋਸਤੋ, ਤੇ ਜੇ ਹੁਣ ਤੁਹਾਨੂੰ ਟੈਕਸ ਸਰਵਿਸ ਚਾਹੀਦੀਆਂ ਨੇ, ਮਤਲਬ ਤੁਸੀਂ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਹੀ ਫਾਈਲ ਕਰਨਾ, ਕਾਰਪੋਰੇਟ ਟੈਕਸ ਫਾਈਲ ਕਰਨੇ ਨੇ, ਐਸਟੇਟ ਪਲੈਨਿੰਗ ਜਾਂ ਫਿਰ ਤੁਸੀਂ ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ ਚ ਤੁਹਾਨੂੰ ਹੈਲਪ ਚਾਹੀਦੀ ਹੈ, ਪੇਰੋਲ ਸਪੋਰਟ ਚਾਹੀਦੀ ਹੈ, ਤੁਸੀਂ ਫਿਰ ਅਕਾਊਂਟੈਂਟ ਨੇ ਜੀ ਇਹ CPA ਮਨਪ੍ਰੀਤ ਸਿੰਘ ਬਰਾੜ, ਇਹਨਾਂ ਨਾਲ ਸੰਪਰਕ ਕਰ ਲਿਓ। 6478471000 ਇਹਨਾਂ ਦਾ ਨੰਬਰ ਆ, 6478471000। ਪੈਸੇ ਤਾਂ ਤੁਸੀਂ ਕਮਾਉਂਦੇ ਰਹਿੰਦੇ ਹੋ ਜ਼ਰੂਰ, ਪਰ ਅਕਾਊਂਟਸ ਦੇ ਹਿਸਾਬ ਦੇ ਨਾਲ ਫਿਊਚਰ ਪਲੈਨਿੰਗ ਤੁਹਾਡੀ ਕਿਵੇਂ ਚਾਹੀਦੀ ਹੈ, ਹੈਨਾ, ਤੇ ਇਹਦੇ ਲਈ ਤੁਸੀਂ ਇਹਨਾਂ ਨਾਲ ਜ਼ਰੂਰ ਤੁਸੀਂ ਤਾਲਮੇਲ ਕਰਿਓ। ਕਈ ਵਾਰੀ ਕੀ ਹੁੰਦਾ, ਬਹੁਤ ਬਹੁਤ ਵਾਰੀ ਸਾਡੇ ਸੱਜਣ ਮਿੱਤਰ ਕਹਿੰਦੇ ਰਹਿੰਦੇ ਨੇ, ਦੇਖੋ ਜੀ ਸਾਡੇ ਘਰ ਫ੍ਰੀ ਹੋ ਗਏ ਜੀ, 2-4 ਘਰ ਸੀ ਅੱਗੇ, ਫਿਰ ਬੱਚਿਆਂ ਨੇ ਜਦੋਂ ਲਏ ਇਹਨਾਂ ਤੇ ਟੈਕਸ ਪੈ ਜਾਣਾ, ਆਹ ਹੋ ਜਾਣਾ, ਉਹ ਹੋ ਜਾਣਾ, ਹੈਨਾ, ਤੇ ਇਹਦੇ ਲਈ ਤੁਹਾਨੂੰ ਮਾਹਰ ਅਕਾਊਂਟੈਂਟ ਦੀ ਜ਼ਰੂਰਤ ਪੈਣੀ ਹੈ ਜੀ। 6478471000 ਮਨਪ੍ਰੀਤ ਸਿੰਘ ਬਰਾੜ ਦਾ ਨੰਬਰ ਆ, 6478471000। ਰੀਅਲ ਸਟੇਟ ਦੀ ਕਲੋਜ਼ਿੰਗ ਕਰਾਉਣੀ ਕੋਈ ਪ੍ਰਾਪਰਟੀ ਲਈ ਹੈ ਤੇ ਫਿਰ ਤੁਸੀਂ ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ, ਇਹਨਾਂ ਨਾਲ ਸੰਪਰਕ ਕਰ ਲਿਓ। 905-456-2020 ਇਹਨਾਂ ਦਾ ਨੰਬਰ ਆ, 905-456-2020। ਤੇ ਜੇ ਤੁਹਾਨੂੰ ਇਮੀਗ੍ਰੇਸ਼ਨ ਸਬੰਧੀ ਸਰਵਿਸ ਚਾਹੀਦੀਆਂ ਨੇ, ਕੋਈ ਵਰਕ ਪਰਮਿਟ ਦੀ ਸਮੱਸਿਆ ਜਾਂ ਫਿਰ ਕੋਈ ਦੋਸਤ ਮਿੱਤਰ ਲੀਗਲ ਤਰੀਕੇ ਨਾਲ ਇੱਥੇ ਪਹੁੰਚਣਾ ਚਾਹੁੰਦਾ, ਤੇ ਫਿਰ ਤੁਸੀਂ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646 ਨੋਵੇਂ ਨੰਬਰ ਭੁੱਲ ਗਿਆ ਉਹਨਾਂ ਦਾ, 647-646-1000। ਇੱਕ ਮਿੰਟ ਦੋਸਤੋ, ਇੱਕੋ ਮਿੰਟ, ਮਨਪ੍ਰੀਤ ਸਿੰਘ ਸੋਰੀ ਆਪਣੇ ਮਨਮਿੰਦਰ, ਮੈਂ ਨਾ ਇਹ ਐਡ ਦੋਸਤੋ ਜ਼ਬਾਨੀ ਬੋਲਦਾ ਹੁੰਦਾ ਤੇ ਕਈ ਵਾਰੀ ਫਿਰ ਉਹ ਭੁੱਲ ਜਾਂਦੀਆਂ, ਫੋਨ ਭੁੱਲ ਜਾਂਦੇ ਨੇ। 647-646-3000 ਇਹਨਾਂ ਦਾ ਨੰਬਰ ਆ, ਇੱਕੋ ਜਿਹਾ ਹੀ ਆ ਮਨਮਿੰਦਰ ਖੋਸਾ ਤੇ ਮਨਪ੍ਰੀਤ ਬਰਾੜ ਦਾ ਨੰਬਰ। ਤੇ ਮਨਮਿੰਦਰ ਖੋਸਾ ਜੀ ਦਾ ਨੰਬਰ ਜੀ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 6476463000 ਇਹਨਾਂ ਦਾ ਨੰਬਰ ਆ। ਲਓ ਜੀ, ਸਾਡੇ ਨਾਲ ਕਾਲਰ ਨੇ, ਕੁਝ ਆਪਾਂ ਉਹਨਾਂ ਦੀ ਗੱਲਬਾਤ ਸੁਣ ਲਈਏ। ਸਤਿ ਸ੍ਰੀ ਅਕਾਲ ਜੀ, ਨਿੱਘਾ ਸਵਾਗਤ,
ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ, ਕੀ ਹਾਲ ਆ ਜੀ? ਸ਼ਬੀਰ ਜੀ ਬੋਲਦੇ ਹੋ?
ਜੀ ਜੀ ਬਿਲਕੁਲ, ਤੁਸੀਂ ਸੁਣਾਓ?
ਵਧੀਆ ਜੀ, ਬਹੁਤ ਵਧੀਆ। ਮਾਫੀ ਚਾਹੁੰਦਾ ਤੁਹਾਨੂੰ,
ਪਹਿਲੇ ਕਹਿ ਦਿੰਦੇ ਹੋ, ਸਿਸਟਮ ਤਾਂ ਹੀ ਠੀਕ ਚੱਲ ਸਕਦਾ ਕਿ ਜਦੋਂ ਤੱਕ ਮਾਲ ਜਮ੍ਹਾਂ ਕਰਨਾ ਬੰਦ ਹੋ ਜਾਵੇ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
ਕਮਾਉਣਾ ਕੋਈ ਬੁਰੀ ਗੱਲ ਨਹੀਂ, ਆਪਣੇ ਆਪ ਤੇ ਖਰਚੋ, ਜਿਹਨੂੰ ਮਰਜ਼ੀ ਤੁਹਾਡਾ ਦੇਣਾ ਉਹਨੂੰ ਤੁਸੀਂ ਦਿਓ, ਲੇਕਿਨ ਇਹ ਜਦੋਂ ਇਕੱਠਾ ਕਰਕੇ ਤੇ ਹਰ ਪਾਸੇ ਨਿਚੋੜਨਾ ਸ਼ੁਰੂ ਕਰੋਗੇ ਤਾਂ ਫਿਰ ਉਹ ਸਿਸਟਮ ਖਰਾਬ ਹੁੰਦਾ।
ਹਾਂਜੀ ਹਾਂਜੀ ਹਾਂਜੀ,
ਇਹਦੀ ਬਲਕਿ ਨਾ ਮਿਸਾਲ ਇਹ ਸਾਡੇ ਦਿੰਦੇ ਨੇ ਸਰ, ਮੁਸਲਮਾਨਾਂ ਕਹਿ ਲਓ ਕਿ ਵਗਦਾ ਜਿਹੜਾ ਪਾਣੀ ਜਿਹੜਾ ਚੱਲਦਾ ਰਹਿੰਦਾ ਨਾ, ਉਹ ਵੀ ਠੀਕ ਰਹਿੰਦਾ, ਜਦੋਂ ਰੁਕ ਜਾਂਦਾ ਸਮੈਲ ਕਰਨੀ ਸ਼ੁਰੂ ਹੋ ਜਾਂਦੀ।
ਹਾਂਜੀ ਹਾਂਜੀ ਬਿਲਕੁਲ,
ਇਹ ਚੀਜ਼ ਨੂੰ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨਾ, ਜਿਹਦੇ ਕੋਲ ਪੈਸਾ ਹੈ ਜਾਂ ਕਿਸੇ ਕੋਲ ਅਨਾਜ ਹੈ ਜਾਂ ਕਿਸੇ ਕੋਲ ਫਲ ਫਰੂਟ ਹੈ ਜਾਂ ਕੋਈ ਅਕਲ ਹੈ, ਕੁਛ ਵੀ ਚੀਜ਼ ਹੈ, ਉਹਨੂੰ ਬੰਦ ਕਰਕੇ ਨਹੀਂ ਰੱਖਣਾ ਵੀ ਮੇਰੇ ਤੱਕ ਹੀ ਰਹੇ, ਦੂਜੇ ਆਲ ਨਾ ਜਾਏ, ਉਹ ਉੱਥੋਂ ਇਹ ਪ੍ਰੋਬਲਮ ਸ਼ੁਰੂ ਹੁੰਦੀ ਹੈ। ਇਹ ਸਾਰਿਆਂ ਨੂੰ ਜਿੰਨੀ ਦੇਰ ਤੁਸੀਂ ਵੰਡਦੇ ਰਹੋਗੇ ਤਾਂ ਉਨਾ ਉਹ ਅੱਛਾ ਵੀ ਰਹੇਗਾ।
ਬਿਲਕੁਲ ਬਿਲਕੁਲ ਠੀਕ।
ਔਰ ਇਨਸਾਨ ਔਰ ਜਾਨਵਰ ਚ ਵੀ ਫਰਕ ਹੈ, ਦੇਖੋ ਨਾ, ਬਲਕਿ ਇਨਸਾਨ ਜਦੋਂ ਇਨਸਾਨ ਨਹੀਂ ਰਹਿੰਦਾ ਤਾਂ ਜਾਨਵਰ ਤੋਂ ਵੀ ਬੁਰਾ ਹੁੰਦਾ, ਉਹਦੀ ਵਜ੍ਹਾ ਕਿ ਜਾਨਵਰ ਫਿਰ ਵੀ ਖਾ ਪੀ ਕੇ ਤਾਂ ਬਾਕੀ ਫਾਲਤੂ ਛੱਡ ਦਿੰਦਾ ਜਿਹੜਾ ਮਰਜ਼ੀ ਖਾਏ, ਇਨਸਾਨ ਇਹ ਹੈ ਕਿ ਜੋ ਕੁਝ ਬਚਦਾ ਉਹ ਦੂਜੇ ਨੂੰ ਵੀ ਨਹੀਂ ਖਾ ਲੈਂਦਾ, ਉਹ ਵੀ ਆਪਣੇ ਕੋਲ ਹੀ ਰੱਖ ਲੈਂਦਾ।
ਸ਼ਬੀਰ ਜੀ, ਸੋਰੀ ਟੂ ਇੰਟਰਪਟ ਯੂ, ਇੱਕ ਦਿਨ ਇੱਕ ਫੋਟੋ ਬਣੀ ਹੋਈ ਸੀ ਕਿਸੇ ਨੇ ਫੇਸਬੁੱਕ ਤੇ ਬਣਾਈ ਸੀ, ਨਾਲ ਕਮੈਂਟ ਲਿਖੇ, ਉਹ ਕਹਿੰਦੇ ਵੀ 5-4 ਬਾਂਦਰ ਹੋਣ, ਇੱਕ ਬਾਂਦਰ ਨੂੰ 1 ਕੇਲਾ ਦੇ ਦਿਓ, ਉਹ ਫੋਟੋ ਚ ਡਿਪਿਕਟ ਕੀਤਾ ਸੀ ਇਸ ਤਰ੍ਹਾਂ, ਉਹ ਖੁਸ਼ ਆ, ਹੈਨਾ, ਚਲੋ ਇੱਕ ਬਾਂਦਰ ਨੇ 2 ਕੇਲੇ ਚੱਕ ਕੇ ਖਾ ਲਏ, ਉਹ ਵੀ ਖੁਸ਼ ਆ, ਤੇ ਡਾਕਟਰ ਕਹਿੰਦੇ ਆ ਵੀ ਇਹ ਬਾਂਦਰਾਂ ਦੀ ਸਿਹਤ ਠੀਕ ਹੈ, ਇਹ ਠੀਕ ਬਾਂਦਰ ਨੇ, ਇੱਕ ਬਾਂਦਰ ਨੇ ਖਾਧੇ ਹੈ ਨੀ, 10 ਕਿਲੇ ਇਕੱਠੇ ਕਰ ਲਏ ਆਪਦੇ ਕੋਲੇ, ਉਹ ਕਹਿੰਦੇ ਬਾਂਦਰ ਨੂੰ ਮਾਨਸਿਕ ਬਿਮਾਰੀ ਹੈ, ਠੀਕ ਨੀ, ਤੇ ਜੇ ਹੁਣ ਬੰਦੇ ਤੇ ਅਪਲਾਈ ਕਰੀ ਤੁਹਾਡੇ ਵਾਲੀ ਗੱਲ ਆ ਗਈ, ਹੈਨਾ।
ਨਹੀਂ ਦੇਖੋ, ਇਨਸਾਨ ਨੂੰ ਬਾਂਦਰ ਤੋਂ ਬਿਹਤਰ ਹੋਣਾ ਚਾਹੀਦਾ ਨਾ, ਉਸ ਤੋਂ ਅੱਛਾ ਰਿਜ਼ਲਟ ਦੇਣਾ ਚਾਹੀਦਾ, ਕੰਮ ਅਜ ਕੰਮ ਖੁਦ ਦੂਜੇ ਨੂੰ ਦੇ ਜਾ ਕੇ।
ਹਾਂਜੀ ਹਾਂਜੀ ਬਿਲਕੁਲ,
ਮਿਲ ਜੁਲ ਕੇ ਦੇਖਣਾ, ਮਿਲ ਜੁਲ ਕੇ ਰਹਿਣ ਦਾ ਮਕਸਦ ਕੀ ਹੈ, ਇਕੱਠਿਆਂ ਰਹਿਣ ਦਾ ਸਿਰਫ ਇਹੀ ਹੈ ਵੀ ਇੱਕ ਦੂਜੇ ਦੀ ਬਦਖੋਈਆਂ ਕਰਨੀਆਂ, ਉਹਦੇ ਧਿਆਨ ਰੱਖਣਾ, ਕਿੱਥੋਂ ਕਮਾਉਂਦਾ, ਕਿਸ ਤਰ੍ਹਾਂ ਇਹਨੂੰ ਥੱਲੇ ਲਾਣਾ, ਜਾਂ ਮੈਂ ਜਦੋਂ ਅੱਗੇ ਕਿਸ ਤਰ੍ਹਾਂ ਲੱਗਣਾ, ਨਹੀਂ, ਮਿਲ ਜੁਲ ਕਾ ਮਕਸਦ ਇਹ ਹੈ ਕਿ ਸਾਰੇ ਖੁਸ਼ ਰਹੀਏ।
ਸ਼ਬੀਰ ਜੀ, ਕਈ ਵਾਰੀ ਨਾ ਕਈ ਲੋਕ ਕਮੈਂਟ ਕਰ ਦਿੰਦੇ ਆ, ਕਹਿੰਦੇ ਜੀ ਇਹਦਾ ਮਤਲਬ ਜਿਹੜਾ ਬੰਦਾ ਕੰਮ ਨਹੀਂ ਕਰਦਾ, ਜਿਹੜਾ ਨਲਾਇਕ ਨਿਕੰਮ ਆ, ਉਹਨੂੰ ਵੀ ਸਹੂਲਤਾਂ ਮਿਲਣਗੀਆਂ। ਮੈਨੂੰ ਲੱਗਦਾ ਇਸ ਤਰ੍ਹਾਂ ਨਹੀਂ ਹੁੰਦਾ, ਕੋਈ ਬੰਦਾ ਨਲਾਇਕ ਨਿਕੰਮਾ ਨਹੀਂ ਹੈਗਾ,
ਉਹਨੂੰ ਕੰਮ ਸਿਖਾਇਆ ਜਾ ਰਿਹਾ, ਰਹਿਣਾ ਹੀ ਨਹੀਂ।
ਬਿਲਕੁਲ ਬਿਲਕੁਲ ਬਿਲਕੁਲ,
ਉਹਨੂੰ ਜਿੰਨਾ ਜਿੰਨੇ ਜਗ੍ਹਾ ਹੈ ਜੋ ਤੂੰ ਕਰਨਾ। ਦੇਖ ਲੋ ਚਾਈਨੀਜ਼ ਨੇ ਕਿਸੇ ਤਰੱਕੀ ਕੀਤੀ ਹੈ,
ਹਾਂਜੀ,
ਆਪਣੇ ਪਿੰਡਾਂ ਜਿੰਨਾ ਜਾ ਗਿਆ, ਜਿਸ ਤਰ੍ਹਾਂ ਦੇ ਲੋਕ ਬੈਠੇ, ਜੋ ਜੋ ਚੀਜ਼ ਉਹ ਕਰ ਸਕਦੇ, ਜਿੰਨੀ ਕਿ ਉਹਨਾਂ ਨੂੰ ਅਕਲ ਆਈ, ਉਹਨਾਂ ਨੇ ਉਹੀ ਚੀਜ਼ਾਂ ਬਣਾ ਕੇ ਮਾਰਕੀਟ ਚ ਇੰਨੀਆਂ ਸਸਤੀਆਂ ਸੱਟੀਆਂ ਨੇ ਕਿ ਪੂਰੀ ਦੁਨੀਆ ਹੀ ਆ ਜਿਹੜੀ ਉਹਨਾਂ ਦਾ ਮੁਤਾਜ ਹੋ ਕੇ ਰਹਿ ਗਈ ਹੈ।
ਦੇਖੋ ਜੀ, ਮੈਂ ਨਾ ਕਈ ਵਾਰੀ ਉਹਨਾਂ ਦੇ ਵੀਡੀਓਜ਼ ਦੇਖਦਾ ਹੁੰਦਾ ਜਿੱਥੇ ਉਹਨਾਂ ਦੇ ਆਪਣੇ ਡੇ ਕੇਅਰ ਜਿਵੇਂ ਚੱਲਦੇ ਨੇ, ਛੋਟੇ ਸਕੂਲ ਨੇ ਛੋਟੇ ਬੱਚਿਆਂ ਦੇ, ਉਹ ਬੱਚਿਆਂ ਨੂੰ ਕੰਮ ਕਰਨਾ ਸਿਖਾਉਂਦੇ ਨੇ, ਈਵਨ ਖਾਣਾ ਬਣਾਉਣਾ ਸਿਖਾਉਂਦੇ ਨੇ, ਕੱਪੜੇ ਧੋਣਾ, ਫਿਜ਼ੀਕਲੀ ਹੈਲਦੀ ਕਿਵੇਂ ਰਹਿਣਾ ਉਹ ਵੀ ਸਿਖਾਇਆ ਜਾਂਦਾ। ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਂਦੇ ਹਾਂ ਇੱਥੇ?
ਸਾਡੇ ਪਹਿਲੀ ਗੱਲ ਸਕੂਲ ਹੀ ਕੋਈ ਨੀ, ਸਾਡੇ ਕਿਹੜੇ ਅੱਛਿਆਂ ਵਾਲਿਆਂ ਦੇ ਵੀ ਸਕੂਲ ਕੋਈ ਨੀ, ਜਿਹੜੇ ਸਕੂਲ ਹੈ ਉਹ ਕੀ ਸਿਖਾਉਂਦੇ ਨੇ?
ਹਾਂਜੀ,
ਇੱਕ ਜਿਹੜੇ ਮਜ਼ਹਬੀ ਕਿਸਮ ਦੇ ਸਕੂਲ ਨੇ, ਉਹ ਜੇ ਬੰਦੇ ਉਹਨਾਂ ਨੇ ਪੈਦਾ ਕਰ ਦਿੱਤੇ, ਹੁਣ ਮੈਂ ਕਿਸੇ ਦਾ ਨਾਂ ਨੀ ਦਿੰਦਾ, ਕਿਸੇ ਮਜ਼ਹਬ ਦਾ, ਮੈਂ ਆਪਣੇ ਕਹਿ ਦਿੰਦਾ, ਕਿ ਉਹ ਤਾਂ ਤੁਹਾਨੂੰ ਜਿੰਦਾ ਰਹਿਣ ਵੀ ਨੀ ਦਿੰਦੇ।
ਬਿਲਕੁਲ ਬਿਲਕੁਲ,
ਕਿਸੇ ਪਾਸੇ ਜੋਗਾ ਨੀ ਛੱਡਦੇ ਉਹਨੂੰ, ਉਹ ਜਿਹਾ ਅੰਦਰ ਵਾੜ ਦਿੱਤੇ ਹੈ, ਉਹ ਤਾਂ ਕਿਸੇ ਕੰਮ ਜੋਗੇ ਨੀ ਹੈ, ਨਾ ਉਹਨਾਂ ਨੂੰ ਕੁਛ ਆਉਂਦਾ, ਉਹ ਫਿਰ ਉਹ ਆਪਣਾ ਰੋਟੀ ਕਮਾਉਣ ਲਈ ਹਰ ਦੂਜੇ ਦਿਨ ਨਵੀਂ ਨਵੀਂ ਕਹਾਣੀਆਂ ਘੜਦੇ ਰਹਿੰਦੇ ਨੇ ਸਾਰਾ ਕੁਛ। ਲੇਕਿਨ ਸਾਨੂੰ ਦੂਜੇ ਦਾ ਖਿਆਲ ਰੱਖ ਕੇ, ਨਾ ਵੀ ਪੜਿਆ ਲਿਖਿਆ ਹੋਇਆ, ਕੰਮ ਅਜ ਕੰਮ ਦੂਜੇ ਦਾ ਖਿਆਲ ਰੱਖ ਕੇ ਚੱਲਦਾ ਰਹੇ ਤਾਂ ਠੀਕ ਰਹਿੰਦਾ ਕੰਮ, ਕੁਛ ਵੀ ਨਾ ਬਿਮਾਰੀਆਂ ਆਉਂਦੀਆਂ ਨਾ ਪਰੇਸ਼ਾਨੀਆਂ ਆਉਂਦੀਆਂ। ਲੇਕਿਨ ਜਦੋਂ ਤੁਸੀਂ ਆਪਣਾ ਮਾਲ ਜਮ੍ਹਾਂ ਕਰਦੇ ਹੋ, ਦੇਖਦੇ ਹੋ ਨਾਲ ਮਰਿਆ, ਇਹਦੀ ਜ਼ਮੀਨ ਵੀ ਮੈਂ ਹੀ ਨਾਲ ਲਾ ਲਵਾਂ, ਬਜਾਏ ਉਹਦੀ, ਅਗਰ ਕਿਸੇ ਦੀ ਮਾਂ ਬਾਪ ਫੌਤ ਹੋ ਜਾਂਦੇ ਹਨ, ਉਸ ਬੰਦੇ ਦੀ ਹੈਲਪ ਕਰੋ, ਉਹਨੂੰ ਜ਼ਮੀਨ ਉਹਨੂੰ ਪੂਰੀ ਤਰ੍ਹਾਂ ਸਟਰਾਂਗ ਕਰੋ, ਨਾ ਕਿ ਉਹਦਾ ਵੀ ਸਾਰਾ ਹਿੱਸਾ ਆਪਣੇ ਨਾ ਕਰੋ, ਉਹਨੂੰ ਪੈਸੇ ਦੇ ਕੇ ਕਹੋ ਚਲੋ ਤੂੰ ਨਿਕਲ।
ਬਿਲਕੁਲ ਜਸਵੀਰ ਜੀ,
ਕਾਮਯਾਬ ਨਹੀਂ ਹੋਏਗਾ, ਨਾ ਮਾਸ਼ਰਾ ਕਾਮਯਾਬ ਹੁੰਦਾ, ਨਾ ਜਿਹੜੇ ਬੰਦੇ ਇਹੋ ਜਿਹੇ ਕੰਮ ਕਰਦੇ ਉਹ ਕਾਮਯਾਬ ਹੁੰਦੇ।
ਬਿਲਕੁਲ, ਮਾਫੀ ਚਾਹੁੰਦੇ ਸ਼ਵੀਰ ਜੀ, ਸਮਾਂ ਹੋ ਗਿਆ, ਮਿਹਰਬਾਨੀ, ਧੰਨਵਾਦ ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਸਮਾਂ ਹੋ ਜਾਂਦਾ, ਕਾਲ ਕੱਟਣ ਨੂੰ ਤਾਂ ਜੀ ਨਹੀਂ ਕਰਦਾ। ਲਓ ਜੀ, ਪਰਮਜੀਤ ਚਾਹਲ ਜੀ ਕਹਿੰਦੇ ਨੇ, ਸਾਡੇ ਦੋਸਤ ਕਹਿੰਦੇ USA ਇਜ਼ ਦਾ ਬੈਸਟ ਐਗਜ਼ਾਮਪਲ, ਹੂ ਵਾਂਟਸ ਟੂ ਗ੍ਰੈਬ ਐਵਰੀਥਿੰਗ, ਸਾਰਾ ਕੁਝ ਕਿਸੇ ਤੋਂ ਕਿਵੇਂ ਖੋਣਾ, ਚਾਹਲ ਸਾਹਿਬ ਕਹਿੰਦੇ ਵੀ ਉਹ USA ਵਾਲੀ ਐਗਜ਼ਾਮਪਲ ਆ। ਹਾਂਜੀ, ਲਓ ਜੀ, ਸਮਾਂ ਹੋ ਗਿਆ ਦੋਸਤੋ ਆਪਣਾ ਹੁਣ ਸਮਾਪਤ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਤੇ ਬਾਕੀ ਇਹ ਹੈ ਜੀ, ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਜੇ ਕੋਈ ਗੱਲਬਾਤ ਕਰਨੀ ਹੋਵੇ, ਮੇਰਾ ਨੰਬਰ ਹੈਗਾ 647-384-36, ਤੇ ਰਾਣਾ ਜੀ ਦਾ ਨੰਬਰ ਹੈਗਾ 905-915-84-84। ਕੱਲ ਉਹ ਰਾਣਾ ਜੀ ਪ੍ਰੋਗਰਾਮ ਕਰਦੇ ਸੀ, ਤੇ ਮੈਂ ਉਹ ਬਿਜ਼ਨਸ ਦੀ ਐਡ ਬੋਲਦਾ ਬੋਲਦਾ ਮੈਂ ਸਾਹਮਣੇ ਲਿਸਟ ਚ ਹੋਰ ਹੀ ਕਿਸੇ ਦਾ ਨੰਬਰ ਬੋਲੀ ਗਿਆ, ਉਹ ਚਲੋ ਮੈਂ ਹੁਣ ਜਾਂਦਾ ਜਾਂਦਾ ਮੈਂ ਉਹ ਐਡ ਵੀ ਦੁਬਾਰਾ ਬੋਲ ਜਾਂਦਾ। ਦੋਸਤੋ, ਪਾਵਰ ਆਫ ਸੇਲ ਵਾਲੇ ਜਿਹੜੇ ਘਰ ਹੁੰਦੇ ਨੇ, ਜੇ ਤੁਸੀਂ ਬਾਇਰ ਹੋ, ਦੇਖੋ ਹੈਨਾ, ਅਗੇਨ ਜੇ ਤੁਸੀਂ ਆਪਦੇ ਘਰੇ ਖੁਸ਼ ਹੋ ਬਹੁਤ ਵਧੀਆ ਗੱਲ ਆ, ਪਰ ਜੇ ਸੱਚੀ ਮੁੱਚ ਤੁਸੀਂ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੋ, ਤੇ ਕੈਨੇਡਨ ਏਰੀਆ ਦੇ ਵਿੱਚ ਵੀ 1 acre ਦੇ ਵਿੱਚ ਜਾਂ ਜ਼ਿਆਦਾ ਕੋਈ ਜ਼ਮੀਨ ਵਾਲਾ 5-4 acre ਦੇ ਵਿੱਚ ਘਰ ਲੈਣਾ ਕਿਤੇ ਨਾ ਕਿਤੇ, ਅੱਜ ਕੱਲ ਪ੍ਰਾਪਰਟੀਜ਼ ਇਹ ਪਾਵਰ ਆਫ ਸੇਲ ਤੇ ਆਈਆਂ ਹੋਈਆਂ ਨੇ। ਕੱਲ ਮੈਂ ਆਪਦੇ ਇੱਕ ਦੋਸਤ ਨੂੰ ਘਰ ਦਿਖਾ ਕੇ ਲਿਆਇਆ ਨਿਆਗਰਾ ਫਾਲ, ਤੁਸੀਂ ਹੈਰਾਨ ਰਹਿ ਜਾਓਗੇ, 3,000 square foot ਦਾ ਘਰ ਆ ਜਿਹੜਾ, 3,000 square foot ਦਾ ਘਰ, ਉਹ 8 lakh ਤੋਂ ਥੱਲੇ ਮਿਲ ਰਿਹਾ, 8 lakh ਤੋਂ ਥੱਲੇ ਪਾਵਰ ਆਫ ਸੇਲ ਵਾਲਾ ਘਰ, ਹੈਨਾ, ਬੜੀ ਅਨਫੋਰਚੁਨੇਟ ਹਾਲਤ ਹੁੰਦੀ ਹੈ ਇਹ, ਪਰ ਬੈਂਕ ਜੀ ਜਦੋਂ ਪੋਜੈਸ਼ਨ ਲੈ ਲੈਂਦੀ ਹੈ ਫਿਰ ਬੈਂਕ ਨੂੰ ਇਹ ਹੁੰਦਾ ਵੀ ਆਪਣੇ ਪੈਸੇ ਆ ਜਿਹੜੇ ਛੇਤੋ ਛੇਤੀ ਕੱਢੀਏ, ਤੇ ਜੇ ਤੁਸੀਂ ਇਹੋ ਜਿਹਾ ਕੋਈ ਘਰ ਲੱਭ ਰਹੇ ਹੋ ਕਿਤੇ ਵੀ, ਬ੍ਰੈਮਟਨ, ਮਿਸੀਸਾਗਾ, ਉਹ ਬ੍ਰੈਮਟਨ ਚ ਇਸ ਵੇਲੇ ਕੋਈ 80 ਦੇ ਕਰੀਬ ਘਰ ਨੇ ਜੀ ਜਿਹੜੇ ਪਾਵਰ ਆਫ ਸੇਲ ਤੇ ਨੇ, ਬੈਂਕ ਸੇਲ ਤੇ ਨੇ। ਈਵਨ ਜੇ ਤੁਸੀਂ ਕੌਂਡੋ ਵੀ ਕੋਈ ਲੱਭ ਰਹੇ ਹੋ, ਤੁਹਾਨੂੰ 2 bedroom plus den ਕੌਂਡੋ ਆ ਜਿਹੜੀ 5 lakh ਤੋਂ ਥੱਲੇ ਥੱਲੇ 4.5-5 ਦੀ ਅੱਜ ਦੀ ਡੇਟ ਦੇ ਵਿੱਚ ਮਿਲ ਸਕਦੀ ਹੈ ਬੈਂਕ ਸੇਲ ਵਾਲੀ। ਜੇ ਤੁਸੀਂ ਸੈਮੀ ਡਿਟੈਚ ਘਰ ਲੱਭ ਰਹੇ ਹੋ, 7.5-7.5 lakh ਤਾਂ ਤੁਹਾਨੂੰ ਮਿਲ ਸਕਦਾ, ਟਾਊਨ ਹਾਊਸ ਈਵਨ ਇਸ ਤੋਂ ਥੱਲੇ ਵੀ ਮਿਲ ਸਕਦਾ ਤੁਹਾਨੂੰ, ਡਿਟੈਚ ਸੋਹਣਾ ਘਰ ਆ ਜਿਹੜਾ ਕੋਈ 2,500-2,700 square foot ਦਾ, ਮੇ ਵੀ ਤੁਹਾਨੂੰ 1 million ਦਾ ਮਿਲ ਜਾਏ, ਜਿਹੜੇ ਪਹਿਲਾਂ 18-18-17-17 lakh ਦੇ ਘਰ ਵਿਕਦੇ ਸੀ। ਖੈਰ ਜੀ, ਤੁਸੀਂ ਗੱਲਬਾਤ ਕਰ ਲਿਓ ਰਾਣਾ ਜੀ ਨਾਲ, 905-915-84-84, ਮੇਰਾ ਨੰਬਰ ਆ 6470008436। ਮਿਹਰਬਾਨੀ ਬਹੁਤ ਬਹੁਤ, ਜਿਹੜੇ ਸੱਜਣ ਕਾਲ ਕਰਕੇ ਆਪਣੀ ਵੈਲਿਊਏਬਲ ਇਨਪੁਟ ਦਿੰਦੇ ਨੇ, ਉਨ੍ਹਾਂ ਦਾ ਅਡੀਸ਼ਨਲ ਧੰਨਵਾਦ।
ਲੋਕਲ ਨੰਬਰ 6478724900। अपने प्यारों को पैसे भेजें लैम्फाई के साथ अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें लैम्फाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20 तो आज ही विजिट करिए lamfi.com LEMFI.com
Petro Canada pesh kar de Juron heavy duty diesel engine oils hun full service savings naal 10W30 synthetic $20 discount 5W30 $40 discount offer limited time lay 5W30 quick start aur oil flow thande mausam vich jeetu 10W30 engine di kargozari nu banaye rakhda QTL di tin locations te pujjo aur laab chakko exit 268 Cambridge exit 579 Napanee exit 5 Fort Erie Petro Canada aur QTL, balle balle, anutasa.